ਜੇ ਸਿੱਖ ਬਾਣੀ ਨੂੰ ਵਧਾਉਂਦਾ ਜਾਂਦਾ ਤਾਂ ਵਧਾਉਂਦਾ ਜਾਂਦਾ ਤਾਂ ਉਹ ਅਮੀਰ ਹੁੰਦਾ ਜਾਂਦਾ। ਭਾਗ ਛੜੇ ਹਰ ਸੋਏ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਇਹ ਅਮੀਰ ਕਿਵੇਂ ਹੁੰਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨ। ਇਹ ਕੀ ਕਰਦਾ? ਅੱਜ ਦਾ ਖਾਲਸਾ ਜਿਹੜਾ ਹੈ ਇਹ ਚਿੰਨ ਮਾਤਰ ਤੇ ਆ ਗਿਆ। ਚਲੋ ਪੰਜ ਬਾਣੀਆਂ ਪੜ੍ਹਦੇ ਸੀ ਉਹ ਘਟਾ ਕੇ ਤਿੰਨ ਕਰ ਲਈਆਂ ਹੌਲੀ ਹੌਲੀ, ਔਰ ਕਕਾਰ ਵੀ ਕਈਆਂ ਨੇ ਛੋਟੇ ਕਰ ਲਏ। ਕਕਾਰ ਹੀ ਭਾਰਾ ਲੱਗਦਾ, ਕਿੱਲੀ ਤੇ ਹੀ ਕਿਰਪਾਨ ਟੰਗ ਛੱਡੀ ਹੈ। ਰਾਤ ਨੂੰ ਕੰਘਾ ਨਹੀਂ ਸਿਰ ਤੇ, ਰਾਤ ਨੂੰ ਛੋਟੀ ਦਸਤਾਰ ਨਹੀਂ ਸਿਰ ਤੇ ਕਈਆਂ ਦੇ। ਔਰ ਇਸ ਤਰ੍ਹਾਂ ਕਕਾਰਾਂ ਨੂੰ ਛੋਟਾ ਕਰਨਾ, ਨਿਤਨੇਮ ਨੂੰ ਛੋਟਾ ਕਰਨਾ, ਇਹ ਕ੍ਰਿਤਾਂ 'ਚ ਪ੍ਰਵੇਸ਼ ਕਰਨਾ, ਇਹ ਕਿੱਧਰ ਦੀ ਸਿਆਣਪ ਹੈ? ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖਾਲਸਾ ਤੂੰ ਅਮੀਰ ਬਣਨਾ ਸਿੱਖ। ਅਮੀਰ ਤੂੰ ਕਿਵੇਂ ਬਣੇਗਾ? ਰਹਿਤ ਦਾ ਧਨੀ ਹੋ ਖਾਲਸਾ। ਜੇ ਤੂੰ ਰਹਿਤ ਦਾ ਧਨੀ ਨਹੀਂ, ਆਹ ਜਿਹੜੀ ਮਾਇਆ ਹੈ ਮਾਇਆ ਨਾਲ ਧਨੀ ਨਹੀਂ ਹੁੰਦਾ ਖਾਲਸਾ। ਖਾਲਸਾ ਦਿਲ ਦਾ ਅਮੀਰ ਹੁੰਦਾ। ਰੱਬ ਕੋਲ ਕਿਹੜੀ ਮਾਇਆ? ਰੱਬ ਤਾਂ ਤਿਆਗੀ ਮਾਇਆ ਦਾ। ਰੱਬ ਕੋਲ ਕੀ ਚੀਜ਼ ਹੈ? ਰੱਬ ਕੋਲ ਸਾਰਿਆਂ ਨਾਲੋਂ ਵੱਡੀ ਚੀਜ਼, ਸਭ ਤੋਂ ਵੱਡਾ ਹੈ ਨਾਮ ਧਨ। ਖਾਲਸਾ ਉਦੋਂ ਅਮੀਰ ਹੈ ਜਦੋਂ ਖਾਲਸਾ ਬਹੁਤ ਸਿਮਰਨ ਕਰਦਾ। ਆਪਾਂ ਨੇ ਉਸ ਅਮੀਰਤਾਈ ਨੂੰ ਜਾਣਿਆ ਹੀ ਨਹੀਂ ਕਦੇ। ਅਛਤ ਰਾਜ ਵਿਛੜਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਸਾਡੇ ਅੰਦਰ ਆਤਮਕ ਖਜ਼ਾਨਾ ਉਹਨੂੰ ਕਦੇ ਪ੍ਰਗਟ ਕਰਨ ਦਾ ਯਤਨ ਹੀ ਨਹੀਂ ਕੀਤਾ। ਆਪਾਂ ਨੇ ਹੋਰ ਹੀ ਕੰਮਾਂ 'ਚ ਉਲਝੇ ਫਿਰਦੇ ਰਹਿੰਦੇ ਹਾਂ। ਉੱਤੋਂ ਤੋਂ ਮੂੰਹ ਨਾਲ ਕਹਿੰਦੇ ਹਾਂ ਜੀ ਖਾਲਸੇ ਦੀ ਚੜ੍ਹਦੀ ਕਲਾ ਹੋਵੇ, ਉਈਂ ਗੱਲਾਂ ਮਾਰਦੇ। ਪਰ ਅਸਲੀਅਤ ਵਿੱਚ ਹੈ ਕਿ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਦਾ ਉਹੀ ਹੈ ਜੋ ਰਹਿਤ ਰੱਖਦਾ, ਜੋ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਬਚਨਾਂ ਨੂੰ ਕਮਾਉਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਣੀ ਨੂੰ ਪੜ੍ਹਨਾ ਅਤੇ ਉਹਦੇ ਅਰਥਾਂ ਨੂੰ ਵਿਚਾਰਨਾ ਹੀ ਵੱਡੀ ਚੀਜ਼ ਹੁੰਦੀ ਹੈ। ਕਿਉਂਕਿ ਜਦੋਂ ਬੰਦਾ ਅਰਥਾਂ ਦਾ ਗਿਆਨ ਪ੍ਰਾਪਤ ਕਰਦਾ ਤਾਂ ਮਨ ਨੇ ਟਿਕਣਾ। ਜ਼ੁਬਾਨ ਹੈਗੀ ਆ ਬੋਲਣ ਨੂੰ, ਕੰਨ ਹੈਗੇ ਸੁਣਨ ਨੂੰ, ਅਤੇ ਇੰਨੇ ਨਾਲ ਉਹ ਪੂਰਾ ਨਹੀਂ ਹੁੰਦਾ, ਜਿਹੜਾ ਸਿਮਟਮ ਪੂਰਾ ਨਹੀਂ ਹੁੰਦਾ ਉਹਦੇ 'ਚ। ਸਿਮਟਮ ਕਦੋਂ ਪੂਰਾ ਹੁੰਦਾ? ਜਦੋਂ ਅਰਥ ਦੀ ਵਿਚਾਰ ਕਰਨੀ ਹੈ। ਕਿਉਂਕਿ ਮਨ ਵਿਹਲਾ ਹੈ ਤਾਂ ਮੂੰਹ ਨਾਲ ਬਾਣੀ ਪੜ੍ਹੋ, ਕੰਨਾਂ ਨਾਲ ਸੁਣੋ ਅਤੇ ਵਿਚਾਰੋ ਨਾ। ਮਨ ਵਿਹਲਾ, ਮਨ ਵਿਹਲਾ ਤਾਂ ਮਨ ਬਾਹਰ ਦੌੜ ਗਿਆ। ਮਨ ਨੂੰ ਤਾਂ ਇੱਥੇ ਲੈ ਕੇ ਆਇਆ ਤਨ ਦੇ ਨਾਲ, ਇੱਥੇ ਪਹਿਲਾਂ ਬੇਨਤੀ ਕੀਤੀ ਸਰੀਰਕ ਤੌਰ 'ਤੇ ਤਾਂ ਬਹਿਣਾ ਹੀ ਆ। ਮਨ ਦੀ ਹਾਜ਼ਰੀ ਲਵਾਓ, ਮਨ ਨੂੰ ਅਰਥ ਸੁਣਾਓ। ਘਰੇ ਬੈਠ ਕੇ ਵੀ ਜਦੋਂ ਬਾਣੀ ਪੜ੍ਹਨੀ ਹੈ, ਬਹੁਤ ਲੋਕ ਐਸਾ ਆ ਕੇ ਸਾਡੇ ਉੱਤੇ ਗਲਬਾ ਜਿਹਾ ਸਿੱਟ ਦਿੰਦੇ ਨੇ, ਅਜੀ ਪਾਠ ਕਰਦੇ ਮਨ ਨਹੀਂ ਟਿਕਦਾ। ਮਨ ਤਾਂ ਟਿਕਦਾ, ਤੂੰ ਮਨ ਟਿਕਾਉਂਦਾ ਹੀ ਨਹੀਂ। ਮਨ ਨੂੰ ਕਦੇ ਅਰਥ ਤਾਂ ਸੁਣਾ, ਕਿ ਮਨ ਦੀ ਖੁਰਾਕ ਨਹੀਂ ਦਿੱਤੀ। ਮਨ ਦੀ ਖੁਰਾਕ ਹੀ ਅਰਥ ਹੈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਰਥ ਹੀ ਸਾਨੂੰ ਨਿਰਗੁਣ ਸਰੂਪ ਤੱਕ ਲੈ ਕੇ ਜਾਂਦਾ। ਜੇ ਮੂਲ ਮੰਤਰ ਦਾ ਅਭਿਆਸ ਵੈਸੇ ਵੈਸੇ ਕਰੀ ਜਾਓ, ਪੜ੍ਹੀ ਜਾਓ ਪੜ੍ਹੀ ਜਾਓ, 1.25 ਲੱਖ 2.5 ਲੱਖ 10 ਲੱਖ ਕਰ ਲਓ, ਸਰਗੁਣ ਦੀ ਪ੍ਰਾਪਤੀ ਹੁੰਦੀ। ਬਾਣੀ ਦੇ ਅਰਥਾਂ ਨਾਲ ਨਿਰਗੁਣ ਸਰੂਪ ਤੱਕ ਸਿੱਧੇ ਚਲੇ ਜਾਈਦਾ। ਅਰਥਾਂ ਨੇ ਸਾਨੂੰ ਨਿਰਗੁਣ ਸਰੂਪ ਦਾ ਗਿਆਨ ਕਰਾਉਣਾ। ਇਸ ਕਰਕੇ ਇਹ ਚੀਜ਼ ਜਿਹੜੀ ਆ ਮਹਾਂਪੁਰਖਾਂ ਪਾਸੋਂ ਪਤਾ ਲੱਗਦੀ ਹੈ, ਬਾਣੀ ਦੇ ਅਰਥਾਂ ਸਮੇਤ ਪੜ੍ਹਨਾ। ਐਸਾ ਇੱਕ ਵਾਰ ਹੋਇਆ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖਾਂ ਕੋਲ, ਰਾਮਪੁਰ ਖੇੜੇ ਵਾਲਿਆਂ ਕੋਲ ਬੈਠਾ ਮੈਂ, ਉੱਥੇ ਇੱਕ ਮੱਝਾਂ ਗਾਵਾਂ ਚਾਰਨ ਵਾਲਾ ਬੱਚਾ ਆ ਗਿਆ। 12-14 ਕੁ ਸਾਲ ਦੀ ਉਮਰ ਸੀ ਉਹਦੀ। ਮਹਾਂਪੁਰਖਾਂ ਕੋਲ ਆ ਕੇ ਉਹ ਉੱਥੇ ਡੇਰੇ 'ਚ ਪਾਣੀ ਪੂਣੀ ਪੀਣਾ, ਬਾਹਰ ਉਹਦੇ ਡੰਗਰ ਚਰਦੇ ਸੀਗੇ, ਮਾਲਾ ਹੱਥ 'ਚ ਫੜੀ ਹੋਈ ਹੈ, ਮਾਲਾ ਪੜ੍ਹ ਰਿਹਾ, ਪਾਠ ਕਰ ਰਿਹਾ ਮੂਲ ਮੰਤਰ ਦਾ। ਮਹਾਂਪੁਰਖ ਕਹਿੰਦੇ ਹਾਂ ਬਈ ਕਿਵੇਂ ਹੈ? ਕੁਛ ਮਨ ਨੂੰ ਟਿਕਾਓ ਮਿਲਿਆ ਹੈ? ਕਹਿੰਦੇ ਹਾਂ ਬਾਬਾ ਜੀ, ਹੁਣ ਟਿਕਾ ਹੈ ਅੱਗੇ ਨਾਲੋਂ ਮਨ ਦਾ ਮੇਰਾ। ਕਹਿੰਦੇ ਫਿਰ ਹੁਣ ਕਿੰਨੀਆਂ ਮਾਲਾ ਕਰਦਾ ਹੁੰਦਾ? ਕਹਿੰਦੇ ਜੀ 5 ਕਰ ਲੈਂਦਾ ਹੁੰਦਾ। ਫਿਰ ਉਹ ਚਲਿਆ ਗਿਆ। ਅੱਛਾ ਜੀ, ਮੈਂ ਚੱਲਦਾ। ਮਹਾਂਪੁਰਖਾਂ ਨੇ ਮੈਨੂੰ ਫਿਰ ਗੱਲ ਦੱਸੀ, ਕਹਿੰਦੇ ਇਹ ਨਾ ਭਜੰਗੀ ਇੱਥੇ ਦੇਖ ਦੋ ਕਿ ਚਲੋ ਵੀ ਅੰਮ੍ਰਿਤ ਛਕ ਲਿਆ, ਸਭ ਕੁਝ ਕੀਤਾ, ਅਨਪੜ੍ਹ ਹੈ ਕਹਿੰਦੇ ਵਿਚਾਰਾ, ਡੰਗਰ ਚਾਰਨ ਵਾਲਾ। ਕਹਿੰਦੇ ਮੈਨੂੰ ਕਹਿੰਦੇ ਵੀ ਮੈਂ ਪੰਜ ਬਾਣੀਆਂ ਨਹੀਂ ਕਰ ਸਕਦਾ। ਹੁਣ ਪਿੰਡਾਂ ਦੀ ਗੱਲ ਵੱਖਰੀ ਸੀ, ਇਹ ਬਹੁਤ ਪੁਰਾਣੀ ਗੱਲ ਹੈ, ਇਹ 75-76 ਦੀ ਗੱਲ ਆ, ਉਦੋਂ ਟੇਪ ਰਿਕਾਰਡ ਵੀ ਮਸਾਂ ਹੀ ਲੱਭਦੀ ਸੀਗੀ। ਤਾਂ ਕਹਿੰਦੇ ਮੈਂ ਕਿਹਾ ਫਿਰ ਭਲਿਆ ਲੋਕਾਂ ਮੂਲ ਮੰਤਰੀ ਕਰ ਲਿਆ ਕਰ, ਇਹ ਮਹਾਂਪੁਰਸ਼ਾਂ ਦੀ ਬੋਲੀ ਸੀ। ਕਹਿੰਦੇ ਇਹਨੇ 11 ਵਾਲਾਂ ਸ਼ੁਰੂ ਕਰ ਲਈਆਂ ਮੂਲ ਮੰਤਰ ਦੀਆਂ। ਕਹਿੰਦੇ 11 ਵਾਲਾ ਕਰਕੇ ਮੇਰੇ ਕੋਲ ਆ ਕੇ ਮੈਂ ਮਾਲਾ ਕਰਿਆ ਜੀ। ਅੱਛਾ ਭਾਈ, ਬਹੁਤ ਚੰਗੀ ਗੱਲ ਹੈ। ਮਹਾਂਪੁਰਖ ਕਹਿਣ ਲੱਗੇ ਮਾਲਾ ਕਰਦਾ, ਉਹ ਕੰਨਾਂ ਨਾਲ ਸੁਣਦਾ ਵੀ ਹੁੰਦਾ ਕਿ ਊਈਂ ਕਰੀ ਜਾਂਦਾ ਹੁੰਦਾ? ਉਹ ਕਹਿੰਦੇ ਜੀ ਕੰਨਾਂ ਨਾਲ ਤਾਂ ਨਹੀਂ ਮੈਂ ਸੁਣਦਾ, ਮੈਂ ਤਾਂ 11 ਮਾਲਾ ਕਰਕੇ ਪੂਰੀਆਂ ਬਸ। ਉਹ ਕਹਿੰਦੇ ਜੇ ਕੰਨਾਂ ਨਾਲ ਨਹੀਂ ਸੁਣੇਗਾ, ਕਹਿੰਦੇ ਫਿਰ ਇਹ ਤੂੰ ਮਨ ਦੇ ਅੰਦਰ ਕਿਵੇਂ ਵਸਾਏਗਾ? ਮਨ ਵਿੱਚ ਤਾਂ ਬਾਣੀ ਵੱਸਦੀ, ਜੇ ਕੰਨ ਸੁਣਨ ਫਿਰ ਮਨ ਤੱਕ ਜਾਂਦੀ ਬਾਣੀ, ਫਿਰ ਮਨ ਨੂੰ ਟੱਚ ਹੁੰਦੀ ਜਾ ਕੇ ਬਾਣੀ, ਫਿਰ ਠੰਡ ਪਾਉਂਦੀ ਭਾਈ, ਫਿਰ ਸ਼ਾਂਤੀ ਆਉਂਦੀ ਹੈ। ਮੂੰਹ ਨਾਲ ਤਾਂ ਤੂੰ ਪੜ੍ਹ ਪੜ੍ਹ ਕੇ ਫਿਰ ਭਾਵੇਂ 100 ਵਾਲਾ ਕਰ। ਕਹਿੰਦੇ 11 ਵਾਲਾ ਨਹੀਂ ਕਰਨੀਆਂ ਕੰਨ। ਕਹਿੰਦੇ ਮਹਾਰਾਜ ਫਿਰ ਕਿੱਦਾਂ? ਕਹਿੰਦੇ ਇੱਕ ਮਾਲਾ ਹੀ ਕਰੀ ਤੂੰ ਇੱਕ। ਹਾਂ, ਹੌਲੀ ਹੌਲੀ ਬੋਲੀ। ਕਹਿੰਦੇ ਵੀ ਇੱਕ ਕੀ ਹੈ? ਫਿਰ ਉਹ ਅਰਥ ਦੱਸੇ, ਓਅੰਕਾਰ। ਕਹਿੰਦੇ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਹੜਾ ਸਤਨਾਮ ਉਹਦਾ ਨਾਂ ਸੱਚਾ ਹੈ, ਕਰਤਾ ਪੁਰਖ, ਉਹ ਕਰਤਾ ਪੁਰਖ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਉਹਦੀ ਹਸਤੀ ਹੈ, ਅਜੂਨੀ ਜੂਨਾਂ ਚ ਨਹੀਂ ਆਉਂਦਾ, ਸਹਿ ਭੰਗ ਸੁਤੇ ਪ੍ਰਕਾਸ਼ ਹੈ। ਫਿਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ, ਜਪ ਜਪਣੇ ਯੋਗ ਹੈ, ਆਦਿ ਤੋਂ ਲੈ ਕੇ ਸੱਚ ਸਰੂਪ ਹੈ, ਜੁਗਾਦ ਦੇ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸਰੂਪ ਸੀ, ਹੈ ਵੀ ਸੱਚ, ਹੁਣ ਵੀ ਸੱਚ ਸਰੂਪ ਹੈ, ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਸਰੂਪ ਹੋਵੇਗਾ, ਵਾਹਿਗੁਰੂ। ਕਹਿੰਦੇ ਆਓ ਥੋੜ੍ਹਾ ਥੋੜ੍ਹਾ ਅਰਥਾਂ ਦਾ ਵੀ ਧਿਆਨ ਕਰਿਆ ਕਰ, ਅਤੇ ਨਾਲੇ ਕੰਨਾਂ ਨਾਲ ਸੁਣਿਆ ਕਰ ਆਪਣੇ। ਭਾਵੇਂ ਤੈਨੂੰ ਘੰਟਾ ਲੱਗ ਜੇ ਮਾਲਾ ਨੂੰ, ਭਾਵੇਂ 2 ਘੰਟੇ ਲੱਗ ਜਾਣ, 11 ਮਾਲਾ ਜਿੰਨਾ ਟਾਈਮ ਤੂੰ ਇੱਕ ਮਾਲਾ 'ਤੇ ਲਾ। ਕਹਿੰਦੇ ਇਹਨੂੰ ਮੈਂ ਸਮਝਾਇਆ, ਕਹਿੰਦੇ ਇਹ ਕਰਨ ਲੱਗ ਪਿਆ ਮਾਲਾ, ਕਹਿੰਦੇ ਜਦ ਇਹ ਮਾਲਾ ਸੁਣ ਕੇ ਕਰੇ ਤਾਂ ਕਹਿੰਦੇ 2 ਘੰਟੇ ਲੱਗ ਗਏ ਬਾਬਾ ਜੀ ਮੈਨੂੰ। ਕਹਿੰਦੇ ਵੀ 11 ਮਾਲਾ ਕਰਨ ਨਾਲ ਤੈਨੂੰ ਸ਼ਾਂਤੀ ਆਉਂਦੀ ਸੀ, ਇਹ ਇੱਕ ਕਰਨ ਨਾਲ ਇਕਾਗਰਤਾ ਬਣੀ ਹੈ, ਟਿਕਾਓ। ਕਹਿੰਦੇ ਜੇ ਉਹ 11 ਜਦ ਕਰਦਾ ਸੀ ਉਦੋਂ ਨਹੀਂ ਸੀ ਇੰਨੀ ਗੱਲ ਬਣਦੀ, ਇੱਕ ਮਾਲਾ ਨਾਲ ਬਹੁਤ ਸ਼ਾਂਤੀ ਆਉਂਦੀ ਹੈ, ਕਿਉਂਕਿ ਮੈਂ ਸਾਰਾ ਮੂਲ ਮੰਤਰ ਕੰਨੀ ਸੁਣਦਾ, ਫਿਰ ਨਾਲੇ ਵਿਚਾਰ ਵੀ ਕਰਦਾ। ਕਹਿੰਦੇ ਹੁਣ ਵਧਾ ਐਂ ਸੁਣ ਸੁਣ ਕੇ। ਕਹਿੰਦੇ ਹੁਣ ਇਹ ਸੁਣ ਕੇ 5 ਮਾਲਾ ਕਰਨ ਲੱਗ ਪਿਆ। ਕਹਿੰਦੇ ਇਹ ਕਹਿੰਦਾ ਵੀ 5 ਮਾਲਾ ਨਾਲ ਮੇਰਾ ਮਨ ਇੰਨਾ ਟੇਕਿਆ ਕਿਤੇ ਜਾਂਦਾ ਹੀ ਨਹੀਂ। ਕਹਿੰਦੇ ਹੁਣ ਜਿੰਨੀਆਂ ਮਰਜ਼ੀ ਕਰ ਮੇਰੇ ਵੱਲੋਂ, ਜਿੰਨਾ ਟਾਈਮ ਲੱਗੇ ਮੇਰੇ ਵੱਲੋਂ 50 ਮਾਲਾ ਕਰ, ਪਰ ਕਰ ਹਾ ਤਰੀਕੇ ਨਾਲ ਕਿ ਜਦ ਤੂੰ ਉਹ ਕਰਦਾ ਮਾਲਾ ਫਰਾਟਾ ਚਲਾਤਾ, ਗਿਣਤੀ ਪੂਰੀ ਕਰ ਲਈ, ਮਨ ਨੂੰ ਟਿਕਾਓ ਜਿਹਾ ਬਣਾ ਲਿਆ ਕਿ ਮੈਂ ਕਰ ਲਿਆ ਜੀ, ਮੈਂ 11 ਮਾਲਾ ਕਰਦਾ, ਮੈਂ ਇੰਨੀਆਂ ਮਾਲਾ ਕਰਦਾ। ਕਹਿੰਦੇ ਉਹ ਤਾਂ ਹਉਮੈ ਹੀ ਹੋ ਗਈ। ਫਿਰ ਜਦੋਂ ਆਪਾਂ ਟਿਕਾ ਕੇ ਬਾਣੀ ਪੜ੍ਹੀਏ, ਅਰਥਾਂ ਵਿੱਚ ਧਿਆਨ ਦੇਈਏ, ਮਨ ਕਿਧਰੇ ਜਾਂਦਾ ਹੀ ਨਹੀਂ, ਮਨ ਉੱਥੇ ਹੀ ਟਿਕਾਓ ਚ ਹੋ ਜਾਂਦਾ।
ਹੋਰਨ ਦੇ ਸੰਕਲਪ ਨਾ ਆਨਾ।
ਮਹਾਰਾਜ ਕਹਿੰਦੇ ਮਨ ਦੇ ਵਿੱਚ ਹੋਰ ਕੋਈ ਸੰਕਲਪ ਨੂੰ ਫੁਰਨ ਨਾ ਦੇਵੇ। ਸੰਕਲਪ ਤਾਂ ਆਊਗਾ ਜੇ ਮਨ ਨੂੰ ਆਪਾਂ ਵਿਹਲਾ ਛੱਡਾਂਗੇ। ਮਨ ਨੂੰ ਤਾਂ ਅਰਥ ਕਰਨ ਲਾਇਆ ਹੋਇਆ, ਜਦੋਂ ਮਨ ਅਰਥ ਕਰਦਾ ਜਾਂ ਮਨ ਬਾਣੀ ਸੁਣਦਾ ਉਦੋਂ ਕਿਉਂ ਸੰਕਲਪ ਕਰੂਗਾ? ਉਹਨੂੰ ਤਾਂ ਖੁਰਾਕ ਮਿਲ ਗਈ, ਕਿਉਂਕਿ ਮਨ ਜਿਹੜਾ ਹੈ ਅਰਥ ਦੀ ਖੁਰਾਕ ਹੀ ਖਾਂਦਾ, ਸ਼ਬਦ ਦੇ ਅਰਥ ਦੀ ਖੁਰਾਕ ਖਾਂਦਾ ਮਨ। ਜਦੋਂ ਮਨ ਦੀ ਖੁਰਾਕ ਮਿਲੀ, ਮਨ ਤਾਂ ਦਿਨਾਂ 'ਚ ਹੀ ਤਕੜਾ ਹੋ ਜਾਣਾ ਆਪਣਾ, ਇਹ ਤੱਕ ਵਿਕਾਰਾਂ ਮਕੂਰਾਂ ਨੂੰ ਉਹ ਮਾਰਦਾ ਚੁੱਕੇ, ਕਹਿੰਦਾ ਪਤਾ ਹੀ ਨਹੀਂ ਸੀ, ਆਤਮਕ ਤੌਰ 'ਤੇ ਇਹ ਬਲਵਾਨ ਹੋ ਜਾਂਦਾ।
ਸਪਤਮ ਹੈ ਧਾਰਨਾ ਅੰਗਾ।
ਸੱਤਵਾਂ ਅੰਗ ਹੈ ਭਗਤ ਯੋਗ ਵਿੱਚ ਧਾਰਨਾ। ਧਾਰਨਾ ਕਿਹਨੂੰ ਕਹਿੰਦੇ ਹਨ?
ਇਸ ਸਰੂਪ ਸੁਣੀਏ ਰੁਚ ਸੰਗਾ।
ਕਹਿੰਦੇ ਗੁਰਮੁਖ ਪਿਆਰਿਓ ਆਓ ਭਾਈ, ਇਹਦਾ ਸਰੂਪ ਸੁਣੀਏ ਕਿ ਧਾਰਨਾ ਕੀ ਹੁੰਦੀ।
ਮਨ ਸੰਕਲਪ ਵਿਖੇ ਜੇ ਜਾਵ ਹੈ।
ਹੁਣ ਮਨ ਕਈ ਵਾਰੀ ਆਪਣਾ ਪਾਠ ਕਰਦਿਆਂ ਸੰਕਲਪ ਵਿੱਚ ਚਲਿਆ ਗਿਆ, ਬੈਠਿਆਂ ਬੈਠਿਆਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਨੂੰ ਸੰਕਲਪ ਫੁਰ ਗਿਆ, ਉਧਰੋਂ ਬਾਣੀ ਚੋਂ ਤਾਂ ਧਿਆਨ ਹਟ ਗਿਆ, ਤੇ ਮਨ ਜਿਹੜਾ ਸੀ ਉਹ ਕੋਈ ਨਾ ਕੋਈ ਸੰਕਲਪ ਲੈ ਬੈਠਾ।
ਬੁਨ ਮਨ ਰੋਕ ਸ਼ਬਦ ਮਹਿਲਾਵ ਹੈ।
ਤੁਸੀਂ ਹੁਣ ਇਹ ਪਹਿਰਾ ਰੱਖਣਾ, ਕਿਉਂ ਮਹਾਂਪੁਰਖਾਂ ਨਾਲ ਅਸੀਂ ਇਹ ਚੀਜ਼ਾਂ ਬਹੁਤ ਸਿੱਖੀਆਂ ਬੈਠ ਕੇ, ਫਿਰ ਕਰਦੇ ਵੀ ਰਹੇ ਕਾਫੀ, ਬਹੁਤ ਬਖਸ਼ਿਸ਼ ਵੀ ਰਹੀ ਮਹਾਰਾਜ ਦੀ। ਤਾਂ ਜਿਵੇਂ ਆਪਾਂ ਪਾਠ ਪਹਿਲਾਂ ਵੀ ਬੜੀ ਵਾਰ ਮੈਂ ਇਹ ਚੀਜ਼ਾਂ ਦੱਸੀਆਂ, ਗੁਰਬਾਣੀ ਕਿਤੋਂ ਵੀ ਪੜ੍ਹਦੇ ਹਾਂ, ਚਲੋ ਮੰਨ ਲਓ ਜਪਜੀ ਸਾਹਿਬ ਦਾ ਪਾਠ ਹੀ ਦੱਸਦੇ ਹੁੰਦੇ ਜ਼ਿਆਦਾ, ਸੋ ਚੌਪੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ, ਆਨੰਦ ਸਾਹਿਬ, ਕਿਤੋਂ ਬਾਣੀ ਪੜ੍ਹਦੇ, ਮੰਨ ਲਓ ਕਿ ਆਨੰਦ ਸਾਹਿਬ ਪੜ੍ਹਦੇ, ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਧਿਆਨ ਨਾਲ ਸੁਣਿਆ, ਫਿਰ ਉਹ ਪੰਕਤੀ ਦੇ ਅਰਥਾਂ ਵਿੱਚ ਮਨ ਨੂੰ ਟਿਕਾਉਣਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਪੜ੍ਹਦੇ ਰਹੇ ਸੁਣਦੇ ਰਹੇ। ਜਦ ਅੱਗੇ ਜੇ ਜਾ ਕੇ ਪੌੜੀ ਆਈ, ਸਾਚੀ ਲਵੇ ਬਿੰਦੇ ਨਿਮਾਣੀ, ਮਨ ਨੇ ਸੰਕਲਪ ਉਠਾ ਲਿਆ, ਉਹ ਅੱਜ ਤਾਂ ਉੱਥੇ ਜਾਣਾ ਸੀ ਫਲਾਨੇ ਥਾਂ, ਮਨ ਤਾਂ ਇੰਨਾ ਕਲ ਹੈ ਪਾਠ ਨੂੰ ਨਹੀਂ ਸੁਣਦਾ, ਜਿੱਥੇ ਜਾਣਾ ਸੀ ਉਹ ਉੱਥੇ ਚਲਿਆ ਗਿਆ, ਮੈਂ ਤਾਂ ਉੱਥੇ ਜਾ ਆਇਆ, ਬਈ ਕਮਾਲ ਦੀ ਗੱਲ, ਉਹ ਤੈਨੂੰ ਪਾਠ ਕਰਨ ਨੂੰ ਲਾਇਆ ਤੂੰ ਉੱਥੇ ਤੁਰਿਆ ਫਿਰਦਾ। ਇਸ ਕਰਕੇ ਸਤਿਗੁਰੂ ਕਹਿ ਰਹੇ ਹੁਣ ਤੁਹਾਡਾ ਮਨ ਜਦੋਂ ਸੰਕਲਪ ਵਿੱਚ ਚਲਿਆ ਜਾਂਦਾ, ਇਹ ਓਨੀ ਬਾਣੀ ਜਿਹੜੀ ਇਹਨੇ ਸੁਣੀ ਨਹੀਂ, ਸਾਚੀ ਲਿਆ ਬਿਨ ਦੇਹ ਨਿਮਾਣੀ ਵਾਲੀ ਪੌੜੀ ਤੋਂ ਉੱਕਿਆ ਉੱਕਿਆ ਜੀਓ ਮੈਲੇ ਬਾਹਰੋਂ ਨਿਰਮਲ ਵਾਲੀ ਪੌੜੀ 'ਤੇ ਮੁੜ ਕੇ ਆ ਗਿਆ ਘਰੇ ਵਾਪਸ। ਓਏ ਬਾਕੀ ਆਨੰਦ ਸਾਹਿਬ ਕਿਹਨੇ ਪੜ੍ਹਨਾ ਵੀ ਮਨਾ, ਤਾਂ ਤੂੰ ਛੱਡਤਾ। ਮਹਾਂਪੁਰਖ ਕਹਿੰਦੇ ਇਹਨੂੰ ਕਹਿ ਵੀ ਮਨ ਨੂੰ ਸਮਝਾ, ਇਹ ਸਾਚੀ ਲਿਵੈ ਤੋਂ ਜੀਓ ਮੈਲੇ ਤੱਕ ਪੌੜੀ ਤੂੰ ਸੁਣੀ ਨਹੀਂ, ਮੁੜ ਉੱਥੋਂ ਲੱਗ ਫੇਰ ਸਾਚੀ ਲਿਵੈ ਵਾਲੀ ਤੋਂ, ਫੇਰ ਮਨ ਨੂੰ ਔਖਿਆਈ ਜੀ ਬੜੀ ਹੁੰਦੀ ਹੈ, ਮਸਾਂ ਓਹਲੇ ਓਹਲੇ ਜੀਓ ਮੈਲੇ ਤੱਕ ਇਹ ਗਿਆ ਸੀ, ਫੇਰ ਲਾਈ ਜਾਂਦਾ ਮੈਨੂੰ, ਫੇਰ ਲਾ ਇਹਨੂੰ ਉੱਥੋਂ। ਸਾਚੀ ਲਿਵੈ ਬਿਨ ਦੇਹ ਨਿਮਾਣੀ ਤੋਂ ਫੇਰ ਸ਼ੁਰੂ ਕੀਤਾ, ਚੰਗਾ ਭਲਾ ਚੱਲਦਾ ਚੱਲਦਾ ਹਰ ਆਪ ਅਮੁਲਕ ਹੈ ਤੱਕ ਚਲਿਆ ਗਿਆ ਵਧੀਆ, ਉੱਥੋਂ ਫੇਰ ਖਿਸਕ ਗਿਆ, ਉਹ ਮੈਂ ਫਲਾਨਾ ਕੰਮ ਕਰਿਆ ਵਾਂ, ਇਹ ਟਿਕਦਾ ਕਿਤੇ, ਇਹ ਫਿਰ ਹੋਰ ਕੰਮ ਕਰ ਨਿਕਲ ਗਿਆ, ਚੰਗਾ ਕੋਈ ਨਹੀਂ ਜਾ ਤਾਂ ਸਹੀ, ਜਾਂ ਮੁੜ ਕੇ ਆਇਆ ਅਨੰਤ ਸਰੋਵਰ ਭਾਗੀ ਉਹ 'ਤੇ ਵਾਪਸ, ਹਾਂ ਜੀ ਗੁਰਮੁਖੋ ਆ ਜਾਓ ਹੁਣ ਇੱਧਰ ਫੇਰ ਬੈਠੋ, ਹਰ ਆਪ ਮੁਲਕ ਹੈ ਤੋ ਫੇਰ ਚੱਲ, ਇਹ ਤੂੰ ਇੰਨੀ ਬਾਣੀ ਛੱਡਤੀ ਕੀ ਗੱਲ। ਮਨ ਨੂੰ ਜਦੋਂ ਦਸ ਕੁ ਦਿਨ ਦੋ ਚਾਰ ਦਿਨ ਹੀ ਐਂ ਕੀਤਾ ਨਾ ਆਪਾਂ ਨੇ, ਮਨ ਕਹਿੰਦਾ ਇਹ ਤਾਂ ਪੰਗੇ ਨਹੀਂ ਫਸ ਜਾਂਦੇ, ਜਦੋਂ ਬਾਹਰ ਜਾਂਦੇ ਮੈਨੂੰ ਉੱਥੋਂ ਹੀ ਫੇਰ ਲਾ ਲੈਂਦਾ, ਕਹਿੰਦਾ ਬਾਬਾ ਪਹਿਲਾਂ ਸਾਰਾ ਆਨੰਦ ਸਾਹਿਬ ਹੀ ਸੁਣੀਏ, ਜਪਜੀ ਸਾਹਿਬ ਸੁਣੀਏ, ਜਾਪ ਸਾਹਿਬ ਸੁਣੀਏ, ਬਾਣੀ ਸੁਣਨ ਵਾਲੇ ਪਾਸੇ ਨੂੰ ਮਨ ਨੂੰ ਆਪਾਂ ਲਾ ਲਿਆ ਪਹਿਰਾ ਦੇ ਕੇ, ਜਦੋਂ ਚੱਲ ਵੀ ਉੱਥੋਂ ਲੱਗ, ਇਹ ਜੇ ਜੁਗ ਚਾਰੇ ਆਰਜਾ ਤੋਂ ਕਿਤੇ ਨਿਕਲ ਗਿਆ, ਮੁੜ ਕੇ ਅਮੁੱਲ ਗੁਣ 'ਤੇ ਹੀ ਮੁੜਿਆ, ਹਾਂਜੀ ਮਨ ਸਾਹਿਬ ਇੱਧਰ ਆ ਜਾਓ, ਤੁਸੀਂ ਨਾ ਜੇ ਜੁਗ ਤੋਂ ਹੀ ਫੇਰ ਦੁਬਾਰਾ ਪੜ੍ਹਨਾ, ਕਿਉਂਕਿ ਤੁਸੀਂ ਉਹ ਤਾਂ ਸੁਣੀ ਹੀ ਨਹੀਂ, ਮਿਸਪ੍ਰਿੰਟ ਹੋ ਗਿਆ ਸਾਰਾ ਉਹ ਤਾਂ, ਔਰ ਇਸ ਕਰਕੇ ਵੀ ਦੁਬਾਰਾ ਲਾਓ ਜੀ। ਉਹ ਦੁਬਾਰਾ ਫੇਰ ਜਿਵੇਂ ਟੇਪ ਰਿਕਾਰਡ ਨਹੀਂ ਮੈਂ ਸੁਣੀ, ਕਹਿੰਦੇ ਦੁਬਾਰਾ ਲਾਓ। ਮਨ ਦੋ ਚਾਰ ਪੰਜ ਦਸ ਦਿਨ ਵਿੱਚ ਚੰਗਾ ਭਲਾ ਸਿੱਧਾ ਹੋ ਕੇ ਚੱਲ ਪੈਂਦਾ। ਇਹ ਪੰਜ ਬਾਣੀਆਂ ਜਿੱਦਣ ਸੁਣ ਕੇ ਪੜ੍ਹਨ ਲੱਗ ਗਿਆ ਨਾ ਖਾਲਸਾ, ਤੂੰ ਉਦਣ ਹੀ ਮਨ ਟਿਕ ਜਾਣਾ। ਇਹ ਮਨ ਨੂੰ ਐਂ ਪਹਿਰਾ ਦੇ ਦੇ ਕੇ ਵਾਪਸ ਮੋੜ, ਇਹ ਸੁਖਮਨੀ ਸਾਹਿਬ ਦਾ ਪਾਠ ਸੁਣ, ਹੁਣ ਦੇਖੋ ਕਿੰਨਾ ਆਨੰਦ ਆਵੇਗਾ ਤੁਹਾਨੂੰ ਬਾਣੀ ਪੜ੍ਹਨ ਦਾ। ਆਹ ਜਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਿਤੇ ਐਨ ਕੰਨਾਂ ਨਾਲ ਸੁਣ ਸੁਣ ਕੇ ਕਰੋਗੇ, ਤਾਂ ਇਹਦੇ 'ਚ ਤੁਸੀਂ ਇਹ ਕਹੋਗੇ ਲਓ ਜੀ ਸਪੀਡ ਬੜੀ ਸਾਡੀ ਘੱਟ ਗਈ। ਉਹ ਨਹੀਂ, ਸਪੀਡ ਫਿਰ ਵੱਧ ਜਾਣੀ ਆ, ਸਪੀਡ ਦੀ ਕੋਈ ਗੱਲ ਨਹੀਂ, ਪਰ ਉਹ ਇੱਕ ਵਾਰੀ ਉਹ ਚੀਜ਼ ਜਿਹੜੀ ਪਹਿਲੀ ਗਲਤ ਪੱਕੀ ਹੋਈ ਸੀ ਉਹਨੂੰ ਠੀਕ ਕਰਨਾ ਸੀ। ਸੋ ਜਿਵੇਂ ਬੰਬੇ ਹੁੰਦਾ ਸੀ ਸਿੰਘ, ਅਤੇ ਜੇ ਪੀ ਸਿੰਘ ਉੱਥੇ ਵੀ ਇੱਕ ਹੈਗਾ, ਉਹ ਸਾਰੇ ਜਥਿਆਂ ਨੂੰ ਲਿਆਉਣਾ ਕਰਨਾ, ਸਿੰਘ ਸੇਵਾ ਕਰਦਾ ਚੰਗੀ, ਉਹ ਮੈਨੂੰ ਕਹਿੰਦਾ ਮੇਰਾ ਮਨ ਨਹੀਂ ਟਿਕਦਾ, ਇੱਕ ਸੈਚਰਡੇ ਸ਼ਾਮ ਦੀ ਗੱਲ ਸੀ। ਮੈਂ ਕਿਹਾ ਜੇ ਪੀ ਸਿੰਘ ਗੱਲ ਇਹ ਆ ਭਈ ਤੂੰ ਪੰਜ ਬਾਣੀਆਂ ਸਵੇਰੇ ਪੜ੍ਹੇ, ਸਵੇਰੇ ਸੰਡੇ ਹੀ ਆ, ਤੂੰ ਕੰਮ ਤਾਂ ਕੋਈ ਕਰਨਾ ਨਹੀਂ ਸਵੇਰੇ। ਮੈਂ ਕਿਹਾ ਤੜਕੇ ਤੂੰ ਪੰਜ ਬਾਣੀਆਂ ਇਸ ਤਰੀਕੇ ਨਾਲ ਪੜ੍ਹਨੀਆਂ। ਉਹ ਸਾਰੀਆਂ ਬਾਣੀਆਂ ਜਦੋਂ ਸੁਣ ਕੇ ਪੜ੍ਹੀਆਂ ਆ ਗਿਆ ਮੇਰੇ ਕੋਲ ਦਸ ਗਿਆਰਾਂ ਕੁ ਵਜੇ। ਮੈਂ ਆਉਂਦੇ ਸਾਰ ਮੈਨੂੰ ਪਤਾ ਸੀ ਕੀ ਕਹੂਗਾ, ਵੀ ਇੰਨਾ ਟਾਈਮ ਲੱਗ ਗਿਆ ਜੀ। ਮੈਂ ਕਿਹਾ ਉਹ ਕੁਐਸਚਨ ਨਾ ਕਰੀ, ਤੂੰ ਮੈਨੂੰ ਇਹ ਦੱਸ ਮਨ ਦੀ ਕੀ ਕੰਡੀਸ਼ਨ ਹੈ ਤੇਰੀ। ਕਹਿੰਦਾ ਮਨ ਤਾਂ ਬਹੁਤ ਟਿਕਿਆ, ਬੜਾ ਆਨੰਦ ਆਇਆ। ਮੈਂ ਹੁਣ ਦੱਸ ਕਿੰਨੇ ਘੰਟੇ ਲੱਗੇ। ਕਹਿੰਦਾ ਢਾਈ ਘੰਟੇ ਲੱਗ ਗਏ। ਮੈਂ ਕਿਹਾ ਤੂੰ ਢਾਈ ਘੰਟੇ ਟੀ ਵੀ ਦੇਖਣਾ ਸੀ ਸਵੇਰੇ ਸਵੇਰੇ, ਨਿਤਨੇਮ ਤਾਂ 35 ਮਿੰਟ 'ਚ ਮੁਕਾਇਆ, ਤਾਂ ਹੁਣ ਟੀ ਵੀ ਦੇਖਣ ਨੂੰ 4 ਘੰਟੇ ਮੂਹਰੇ ਬੈਠੇ। ਚਲੋ ਜੀ ਸੰਡੇ ਆ, ਸੋਫੇ 'ਤੇ ਪਸਰ ਕੇ ਬੈਠੇ ਰਹਿਣਾ ਸੀ ਉੱਥੇ। ਕਹਿੰਦਾ ਗੱਲ ਤਾਂ ਠੀਕ ਹੈ ਬਈ, ਮਨ ਬੜਾ ਟਿਕਿਆ। ਕਹਿੰਦੇ ਫਿਰ 2.5 ਘੰਟੇ ਤਾਂ ਬਹੁਤ ਜ਼ਿਆਦਾ, ਮੈਂ 2.5 ਘੰਟੇ ਤਾਂ ਮੈਂ ਹੋਰ ਨਿਤਨੇਮ ਵੀ ਕਰਨਾ, ਮੈਂ ਡਿਊਟੀ ਵੀ ਜਾਣਾ, ਮੈਂ ਆਪਣਾ ਕੰਮ ਵੀ ਕਰਨਾ। ਉਹ ਮੈਂ ਕਿਹਾ 2.5 ਘੰਟੇ ਚੱਲ ਤਾਂ ਸਹੀ, ਕੱਲ੍ਹ ਨੂੰ ਫਿਰ ਦੇਖਾਂਗੇ ਪਰਸੋਂ ਨੂੰ। 4-5 ਦਿਨ 'ਚ ਉਹਦੀ ਇਹ 2 ਘੰਟੇ 'ਤੇ ਆ ਗਿਆ। ਹੁਣ ਸੁਣ ਸੁਣ ਕੇ ਕਰਦਾ, ਮਨ ਨੂੰ ਤੁਸੀਂ ਇੱਕ ਵਾਰ ਲੀਹ 'ਤੇ ਚੜ੍ਹਾਤਾ, ਫਿਰ 1.5 ਘੰਟੇ 'ਚ ਨਿਤਨੇਮ ਆ ਗਿਆ, ਫਿਰ 1 ਘੰਟੇ 'ਚ ਆ ਗਿਆ, ਫਿਰ 5 ਬਾਣੀਆਂ ਆ ਉੱਥੇ ਹੀ ਗਈਆਂ 40-45 ਮਿੰਟ 'ਤੇ ਉਹਦੀਆਂ, ਪਰ ਆ ਗਈਆਂ ਉੱਥੇ ਕਿ ਜਿੱਥੇ ਆਪਾਂ ਲਿਆਉਣਾ ਸੀ। ਸੁਣ ਕੇ ਕਰਨ ਦਾ ਕੰਮ, ਉੱਥੇ ਮਨ ਟਿਕ ਜਾਂਦਾ। ਇਸ ਕਰਕੇ ਆਪਾਂ ਨੇ ਕਦੇ ਬਾਣੀ ਨੂੰ ਸੁਣਿਆ ਹੀ ਨਹੀਂ। ਆਸਾ ਦੀ ਵਾਰ ਕਦੇ ਸੁਣੀ ਆ ਤਾਂ ਹਰਿਮੰਦਰ ਸਾਹਿਬ ਤੋਂ, ਤਾਂ ਸ਼ਬਦ ਅਰਥ ਦੀ ਵਿਚਾਰ ਨਹੀਂ ਕਰਨੀ। ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤਾਂ ਉਹਦੇ ਸ਼ਬਦ ਦੇ ਅਰਥ ਦੀ ਵਿਚਾਰ ਨਹੀਂ ਕਰਨੀ। ਸੋ ਆਪਾਂ ਵਿਚਾਰ ਹੀ ਨਹੀਂ ਕਰਦੇ। ਜਦੋਂ ਆਪਾਂ ਬਾਣੀ ਦੀ ਵਿਚਾਰ ਕਰਨ ਲੱਗ ਪਏ ਨਾ, ਉਦੋਂ ਹੀ ਮਨ ਨੇ ਟਿਕਣਾ, ਅਤੇ ਮਨ ਨੂੰ ਸਾਰੀ ਬਾਣੀ ਸੁਣਦੀ ਕੰਨਾਂ ਰਾਹੀਂ। ਹੁਣ ਜੇ ਮੂੰਹ ਨਾਲ ਬੋਲੋ, ਕੰਨਾਂ ਨਾਲ ਨਾ ਸੁਣੋ, ਧਿਆਨ ਨਾ ਦਿਓ, ਤਾਂ ਬਾਣੀ ਨਹੀਂ ਸੁਣਦਾ ਮਨ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਸਿਧਾਂਤ ਹੈ, ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਹ ਬਹੁਤ ਉੱਚੀ ਅਵਸਥਾ ਹੈ। ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਹਿਆ ਸਮਾਈ। ਇਸ ਤਰ੍ਹਾਂ ਮਨ ਨੇ ਬਾਣੀ ਸੁਣੀ, ਜਿਉਂ ਜਿਉਂ ਤਿਉਂ ਤਿਉਂ ਮਨ ਨੂੰ ਰੰਗਤ ਲੱਗਦੀ ਹੈ, ਮਨ ਨੂੰ ਠੰਡ ਪੈਂਦੀ ਹੈ। ਮਨ ਤੁਹਾਡਾ ਖੁਦ ਕਹੇਗਾ, ਪਹਿਲਾਂ ਤਾਂ ਤੁਸੀਂ ਕਹਿੰਦੇ ਮੈਂ ਕਿੱਥੇ, ਇੱਕ ਪਾਠ ਸੁਖਮਨੀ ਸਾਹਿਬ ਬਹੁਤ ਔਖਾ। ਜਿੱਦਣ ਮਨ ਨੂੰ ਇਹਦਾ ਪਤਾ ਲੱਗ ਗਿਆ ਨਾ ਵੀ ਇੰਨੀ ਠੰਡ, ਇੰਨੀ ਸ਼ਾਂਤੀ, ਸੁੱਖ ਹੈ, ਉਹ ਤੁਸੀਂ ਸਭ ਕੁਝ ਛੱਡ ਦੇਣਾ, ਅਖਬਾਰਾਂ, ਟੀ ਵੀ, ਫਲਾਨਾ, ਢਿਮਕਾ, ਚਲੋ ਮਨਾ ਇੱਕ ਪਾਠ ਹੋਰ ਕਰ ਸੁਖਮਨੀ ਸਾਹਿਬ ਦਾ, ਇੱਕ ਹੋਰ ਕਰ, ਇੱਕ ਹੋਰ ਕਰ। ਉਹ ਲੋਕ ਕਹਿਣਗੇ ਵੀ ਤੈਨੂੰ ਕਿਉਂਕਿ ਤੂੰ ਹੁਣ ਸਾਰਾ ਦਿਨ ਪਾਠ ਹੀ ਕਰ ਦੇਣਾ। 24 ਘੰਟੇ ਦਾ ਹੀ ਅਭਿਆਸੀ ਹੋ ਜਾਂਦਾ ਉਹ ਬੰਦਾ, ਕਿਉਂਕਿ ਆਨੰਦ ਹੀ ਇੰਨਾ ਪਾਠ ਵਿੱਚ। ਸੁਣ ਸੁਣ ਕੇ ਬਾਣੀ, ਮਹਾਰਾਜ ਨੇ ਕਿਹਾ ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਜਿਹੜਾ ਸਾਡਾ ਸਿੱਖੀ ਦੇ ਸਿਧਾਂਤ ਵਿੱਚ ਸੁਣਨ ਦੀ ਗੱਲ ਹੈ, ਇਹ ਬਹੁਤ ਵੱਡੀ ਹੈ। ਬਾਣੀ ਪੜ੍ਹ ਲੈਣੀ ਕਾਫੀ ਨਹੀਂ, ਬਾਣੀ ਸੁਣ ਲੈਣੀ ਉਸ ਤੋਂ ਵੀ ਉੱਪਰ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਮਨ ਨੂੰ ਟਿਕਾਓ ਪ੍ਰਾਪਤ ਹੁੰਦਾ। ਸੋ ਸਾਰੇ ਜਾਣੇ ਇਸ ਸਿਧਾਂਤ ਉੱਤੇ ਪਹਿਰਾ ਦਈਏ, ਤਾਂ ਕਿ ਆਪਣੇ ਮਨ ਦੀ ਵੀ ਇਕਾਗਰਤਾ ਹੋ ਜਾਵੇ ਜੀ।
ਜਬ ਮਨ ਟਿਕਿਓ ਘਟੀ 2-4,
ਜਦੋਂ ਮਨ ਕਿੰਨਾ ਕੁ 2-4 ਘੜੀਆਂ ਟਿਕਣ ਲੱਗ ਜਾਂਦਾ, ਇਹਦੇ ਟਿਕਾਓ ਦਾ ਬੜਾ ਆਨੰਦ ਹੈ। ਜਦੋਂ ਅਸੀਂ ਇਹ ਅਭਿਆਸ ਸ਼ੁਰੂ ਕੀਤਾ ਸੀ, ਇੱਕ ਜਪਜੀ ਸਾਹਿਬ ਤੋਂ ਕੀਤਾ, ਅਸੀਂ 4 ਜਾਣੇ ਬਹਿੰਦੇ ਜਾ ਕੇ ਬਾਹਰ ਖੇਤਾਂ ਦੇ ਵਿੱਚ ਸੰਤਾਂ ਨਾਲ ਸੀ। ਜਦ ਤੋਂ ਮਹੀਨਾ ਕਈ ਜਗ੍ਹਾ ਰਹਿਣ ਦਾ ਮੌਕਾ ਮਿਲਦਾ, ਗਣੇਸ਼ਪੁਰ ਭਾਲਟਾ ਜਦੋਂ ਜਾਣਾ ਉਦੋਂ ਅਸੀਂ ਉੱਥੇ 1 ਮਹੀਨਾ ਜਥਾ ਰਹਿੰਦਾ ਸੀ। ਕਈ ਵਾਰੀ ਕੋਤਰੀ ਕੀਤੀ ਉੱਥੇ ਜਾ ਕੇ, ਫਿਰ ਉਦੋਂ ਤਾਂ ਰੌਲਾ ਹੀ ਲਾਉਂਦੇ ਹੁੰਦੇ ਸੀ, ਬਾਹਰ ਖੇਤ 'ਚ ਚਲੇ ਜਾਣਾ, ਖੇਤ ਵਿੱਚ ਬਹਿ ਕੇ 4-5 ਜਾਣਿਆਂ ਨੇ। ਇੱਕ ਭਾਈ ਅਮਰੀਕ ਸਿੰਘ ਹੁੰਦਾ ਸੀ ਮਾਛੀਆਂ ਪਿੰਡ ਦਾ, ਉਹ ਮਹਾਂਪੁਰਖਾਂ ਦੇ ਨਾਲ ਵੀ ਰਿਹਾ ਟਕਸਾਲ ਵਿੱਚ, ਅਤੇ ਉਹ ਰਾਮਪੁਰ ਖੇੜੇ ਨਾਲ ਹੀ ਪਿੰਡ ਪੈਂਦਾ। ਉਹ ਹੁੰਦਾ ਸੀ ਇੱਕ ਸਿੰਘ ਅਭਿਆਸੀ, ਭਾਈ ਦਲਵੀਰ ਸਿੰਘ ਹੁੰਦਾ ਸੀ, ਇਹ ਕਈ ਸਿੰਘ ਅਭਿਆਸ ਕਰਨ ਵਾਲੇ। ਅਸੀਂ ਬਹਿ ਕੇ ਪਾਠ ਕਰਨਾ, ਇੱਕ ਜੇ ਇਹ ਕਹਿ ਦੇਣਾ ਵੀ ਜੇ ਮਨ ਕਿਤੇ ਜਾਵੇ ਨਾ ਕਿਸੇ ਦਾ ਵੀ, ਤਾਂ ਉਂਗਲ ਖੜੀ ਕਰ ਦੇਣੀ, 1 ਜਣੇ ਨੇ ਪਾਠ ਪੰਗਤੀ ਬੋਲੀ ਜਾਣੀ, ਦੂਜਿਆਂ ਨੇ ਸੁਣੀ ਜਾਣੀ, ਦੂਜੀ ਪੌੜੀ ਦੂਜੇ ਨੇ ਪੜ੍ਹਨੀ, ਤੀਜੀ ਪੌੜੀ ਤੀਜੇ ਨੇ, ਚੌਥੀ ਪੌੜੀ ਚੌਥੇ ਨੇ। ਜਦੋਂ ਵੀ ਮਨ ਬਾਹਰ ਜਾਣਾ ਉਂਗਲ ਖੜੀ ਕਰ ਦੇਣੀ, ਫਿਰ ਪੁੱਛਣਾ ਵੀ ਤੇਰਾ ਮਨ ਕਿੱਥੇ ਗਿਆ ਸੀ, ਫਿਰ ਦੱਸਣਾ ਉਹ ਮੇਰਾ ਮਨ ਨਾ ਉੱਥੇ ਚਲਾ ਗਿਆ ਸੀ, ਪਿੰਡ ਚਲਾ ਗਿਆ ਸੀ, ਕਿਸੇ ਦਾ ਮਨ ਕਿਤੇ ਚਲਾ ਗਿਆ, ਕਿਸੇ ਦਾ ਮਨ 'ਚ ਮੇਰੀ ਰੌਲ ਸੀ 9 ਵਜੇ, ਕਿਸੇ ਨੇ ਕਹਿਣਾ ਉਹ ਮੈਂ ਤਾਰ 'ਤੇ ਕਸ਼ਹਿਰਾ ਸੁੱਕਣਾ ਪਾਇਆ ਸੀ, ਹਵਾ ਜੀ ਚੱਲ ਪਈ, ਮੈਂ ਕਸ਼ਹਿਰਿਆਂ ਨੂੰ ਡਿੱਗ ਪਏ ਥੱਲੇ, ਇੰਨੀਆਂ ਜਿਹੀਆਂ ਗੱਲਾਂ ਸੁਣਾ ਨਹੀਂ। ਉਹ ਕਿਸੇ ਨੇ ਕਹਿਣਾ ਯੋ ਸਵੇਰੇ ਮੈਂ ਅੱਜ ਰੋਟੀ ਨਹੀਂ ਖਾਧੀ, ਮੈਨੂੰ ਭੁੱਖ ਲੱਗੀ ਆਈ, ਮੇਰਾ ਮਨ ਉੱਥੇ ਰੋਟੀ 'ਚ ਨੂੰ ਘੁੰਮੀ ਜਾਂਦਾ। ਫਿਰ ਅਸੀਂ ਰੋਕ ਰੋਕ ਕੇ ਕਰ, ਹੁਣ ਫਿਰ ਸ਼ਰਮ ਜੀ ਆਉਣੀ ਵੀ ਦੱਸਣਾ ਨਾ ਵੀ ਕਿੱਥੇ ਗਿਆ, ਅਤੇ ਉਂਗਲ ਖੜੀ ਜ਼ਰੂਰ ਕਰਨੀ ਵੀ ਆਂ ਵੀ ਗਿਆ ਜ਼ਰੂਰ ਹੈ। 1 ਪਾਠ 2 ਪਾਠ, ਜਿੱਦਣ ਅਸੀਂ 5 ਪਾਠਾਂ ਤੱਕ ਆਏ ਨਾ, ਉਦੋਂ ਸਮਾਧੀਆਂ ਲੱਗਣ ਲੱਗ ਗਈਆਂ, ਫਿਰ ਸਰੀਰ ਹੀ ਨਾ ਹਿੱਲਿਆ ਕਰੇ ਉੱਥੋਂ। ਉਹ ਉਦੋਂ ਦੀਆਂ ਗੱਲਾਂ ਸੀ, ਬਾਅਦ ਵਿੱਚ ਤਾਂ ਜਿਹੜੀਆਂ ਫਿਰ ਡਿਊਟੀਆਂ ਲੱਗ ਜਾਂਦੀਆਂ ਨੇ, ਇਹਨਾਂ 'ਚ ਸਮਾਧੀ ਨਹੀਂ ਲੱਗਦੀ। ਜੇ ਹੁਣ ਮੈਂ ਹੀ ਸਮਾਧੀ ਲਾ ਕੇ ਬਹਿ ਗਿਆ, ਫਿਰ ਕਥਾ ਕੌਣ ਕਰੂਗਾ? ਜੇ ਟਰੱਕ ਜਾਂ ਬੱਸ ਵਾਲਾ ਡਰਾਈਵਰ ਸੌਂ ਜੇ, ਸਾਰੀਆਂ ਸਵਾਰੀਆਂ ਮੋਧੀਆਂ, ਇਸ ਕਰਕੇ ਡਰਾਈਵਰ ਹੁਣ ਸੌਂ ਨਹੀਂ ਸਕਦਾ, ਸਮਾਧੀ ਨਹੀਂ ਲੱਗਦੀ। ਹੁਣ ਸਮਾਧੀ ਲੱਗੀ 2-4 ਵਾਰ, ਇੱਕ ਵਾਰ ਕਥਾ 'ਚ ਲੱਗ ਗਈ ਸਮਾਧੀ, ਫਿਰ ਉਹ ਕਥਾ ਚ ਹੋਰ ਹੀ ਕੁਛ ਬੋਲੀ ਗਿਆ। ਇੱਕ ਵਾਰੀ ਬੰਬੇ ਸਿਮਰਨ ਕਰਾਇਆ ਸੰਗਤ ਨੂੰ, 5 ਘੰਟੇ ਉੱਥੇ ਸਮਾਧੀ ਲੱਗ ਗਈ। ਇਸ ਤਰ੍ਹਾਂ ਫਿਰ ਸਮਾਧੀ ਮਹਾਰਾਜ ਨੂੰ ਬੇਨਤੀ ਕਰਨੀ ਪੈਂਦੀ, ਮਹਾਰਾਜ ਹਲੇ ਨਹੀਂ ਸਮਾਧੀ ਦੀ ਲੋੜ ਹੈ, ਕਿਉਂਕਿ ਸਮਾਧੀ ਲਾ ਲਈ ਤਾਂ ਗਿਆ ਕੰਮ, ਇਸ ਕਰਕੇ ਅੱਖਾਂ ਖੋਲ੍ਹ ਕੇ ਰੱਖਣੀਆਂ ਪੈਂਦੀਆਂ ਨੇ। ਤਾਂ ਇਹ ਮੈਂ ਤਾਂ ਚੀਜ਼ਾਂ ਖੋਲ੍ਹੀਆਂ, ਮੈਂ ਹਉਮੈ ਨਾਲ ਨਹੀਂ ਕਹਿੰਦਾ ਕੋਈ ਗੱਲ, ਮੈਂ ਸਿਰਫ਼ ਇਹ ਕਰਕੇ ਕਹਿੰਦਾ ਬਈ ਤੁਹਾਨੂੰ ਕੋਈ ਕੁਛ ਦੱਸਦਾ ਹੀ ਨਹੀਂ, ਨਾ ਕੋਈ ਦਿੰਦਾ ਹੀ ਹੈ। ਅਗਲਾ ਕਹਿੰਦਾ ਮੈਨੂੰ ਕੀ ਲੋੜ ਹੈ, ਇਹ ਆਪਣੀ ਕੌਮ 'ਚ ਬੜੀ ਇਹ ਗੱਲ ਦੀ ਘਾਟ ਆ, ਕਿਸੇ ਕੋਲ ਗੁਣ ਹੋਊ ਦੂਜੇ ਨੂੰ ਦੱਸੂਗਾ ਨਹੀਂ ਕਦੇ, ਉਹ ਕਹੂਗਾ ਜੇ ਇਹਨੂੰ ਪਤਾ ਲੱਗ ਗਿਆ ਫਿਰ ਮੇਰੀ ਗੱਲ, ਫਿਰ ਇਹ ਤਾਂ ਆਪ ਹੀ ਬਣ ਕੇ ਬਹਿ ਜੂਗਾ, ਫਿਰ ਮੈਨੂੰ ਕੌਣ ਪੁੱਛੂਗਾ। ਇਹ ਨਹੀਂ ਕਹਿੰਦਾ ਵੀ ਅਸੀਂ ਸਾਰੇ ਭਰਾ ਭਰਾ ਮਿਲ ਕੇ ਸਾਰੇ ਬ੍ਰਹਮ ਗਿਆਨ 'ਚ ਚਲੇ ਜਾਈਏ, ਪੰਥ ਦੀ ਚੜ੍ਹਦੀ ਕਲਾ ਹੋਵੇ, ਪੰਥ ਉੱਚੀਆਂ ਉਡਾਰੀਆਂ ਮਾਰੇ, ਹਰ ਇੱਕ ਬੰਦਾ ਖਿੜਿਆ ਹੀ ਫਿਰੇ ਬਾਣੀ ਨਾਲ, ਇਉਂ ਆਨੰਦ ਮਾਨਣ ਦੀ ਗੱਲ ਕੋਈ ਕਰਦਾ ਹੀ ਨਹੀਂ ਹੈ। ਇਸ ਕਰਕੇ ਮਨ ਦੀ ਇਕਾਗਰਤਾ ਸਤਿਗੁਰੂ ਕਹਿੰਦੇ ਹੁੰਦੀ ਆ, ਪਰ ਸੰਕਲਪ ਨਾ ਕਰੇ।
ਦੇਹ ਕੋ ਨਾਮ ਸਮਾਧ ਉਚਾਰਾ,
ਜਦੋਂ ਮਨ ਘੜੀਆਂ 2 ਘੜੀਆਂ ਟਿਕ ਜਾਂਦਾ, 4 ਘੜੀਆਂ ਟਿਕ ਗਿਆ, ਉਹਨੂੰ ਕਹਿੰਦੇ ਸਮਾਧੀ। ਪਹਿਲਾਂ ਤਾਂ ਅਸੀਂ ਨਾ ਧਾਰਨਾ, ਤਾਂ ਉਹ ਸਰੂਪ ਧਾਰਨਾ ਦਾ ਦੱਸਿਆ ਕਿ ਮਨ 'ਚ ਸੰਕਲਪ ਨਾ ਆਵੇ, ਪੁਨਾ ਪੁਨਾ ਮਨ ਨੂੰ ਰੋਕ ਕੇ ਸ਼ਬਦ ਵਿੱਚ ਲਾਉਣਾ ਹੀ ਧਾਰਨਾ ਹੈ। ਫਿਰ ਪਹਿਲਾਂ ਦੱਸਿਆ ਸੀ ਧਿਆਨ, ਅਰਥਾਂ ਵਿੱਚ ਕਰਨਾ ਹੈ ਧਿਆਨ, ਧਾਰਨਾ ਹੈ ਮਨ ਨੂੰ ਰੋਕਣਾ। ਸਮਾਧੀ ਲੱਗ ਜਾਂਦੀ ਜਦੋਂ ਮਨ ਹਿੱਲਣੋਂ ਹੀ ਹਟ ਜਾਂਦਾ, ਜਦੋਂ ਮਨ ਹਿੱਲਣੋਂ ਹਟ ਜਾਂਦਾ ਤਾਂ ਸਰੀਰ ਵੀ ਸਿਥਲ ਜਿਹਾ ਹੋ ਜਾਂਦਾ, ਨਾ ਤਾਂ ਹੱਥ ਹਿੱਲਦੇ ਨੇ, ਨਾ ਪੈਰ ਹਿੱਲਦੇ ਨੇ, ਨਾ ਅੱਖਾਂ ਖੁੱਲਦੀਆਂ, ਅੱਖਾਂ ਦੇ ਸ਼ਟਰ ਆਪੇ ਡਿੱਗ ਪੈਂਦੇ ਥੱਲੇ ਨੂੰ, ਕੰਨ ਬੰਦ ਹੋ ਜਾਂਦੇ ਨੇ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨ ਵਾਲੀ ਅਵਸਥਾ ਆ ਜਾਂਦੀ ਹੈ। ਸੋ ਕਾਂਤੀ ਜਿਸ ਰਿਦਾ ਥਾਏ, ਜਿਹੜਾ ਮਨ ਟਿਕ ਜਾਣਾ ਨਾ ਕਿ ਨਹੀਂ ਰੌਲਾ ਪੈਂਦਾ ਚਾਰੇ ਪਾਸੇ, ਮਨ ਟਿਕ ਜਾਂਦਾ, ਕੰਨ ਆਪੇ ਬੰਦ ਹੋ ਜਾਂਦੇ ਨੇ, ਕਹਿੰਦੇ ਮੈਂ ਤਾਂ ਇੱਥੇ ਐ ਰੌਲਾ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਰੌਲਾ ਸੀ, ਉਹਨੂੰ ਦੇਖਣਾ ਹੀ ਹਟ ਜਾਂਦਾ, ਦੁਨੀਆਂ ਵੱਲ ਦੇਖਣਾ ਹੀ ਬੰਦ ਕਰ ਦਿੰਦਾ, ਭਾਵ ਅੱਖਾਂ ਬਾਝੋਂ ਵੇਖਣਾ। ਇਸ ਤਰ੍ਹਾਂ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਕਬੀਰ ਜੀ ਕਹਿੰਦੇ ਮੈਂ ਗੂੰਗਾ ਹੋ ਗਿਆ, ਲੋਕੋ ਬੋਲਾ ਹੋ ਗਿਆ, ਮੈਨੂੰ ਦੀਂਦਾ ਨਹੀਂ। ਉਹ ਕਹਿੰਦੇ ਚੰਗਾ ਭਲਾ ਦੀਂਦਾ, ਕਹਿੰਦੇ ਉਹ ਤੁਹਾ ਹੁਣ ਮੈਂ ਉਹ ਨਹੀਂ ਦੇਖਦਾ ਜੋ ਪਹਿਲਾਂ ਦੇਖਦਾ ਸੀ, ਗੂੰਗਾ ਹੋ ਗਿਆ ਬੋਲਣ ਵੱਲੋਂ, ਹੁਣ ਭਗਤੀ ਵਿੱਚ ਮਨ ਲੱਗ ਗਿਆ, ਜ਼ਬਾਨ ਭਗਤੀ ਕਰਦੀ ਹੈ। ਇਸ ਤਰ੍ਹਾਂ ਆਪਾਂ ਆਪਣੇ ਮਨ ਨੂੰ ਸਤਿਗੁਰੂ ਕਹਿੰਦੇ ਟਿਕਾ ਕੇ ਸਮਾਧੀ ਵਿੱਚ ਲਾਉਣਾ, ਸ਼ਬਦ ਦੇ ਵਿੱਚ ਜੋੜਨਾ, ਮਨ ਦੀ ਇਕਾਗਰਤਾ ਬਣ ਗਈ।
ਸ਼ਬਦ ਵਿਖਾ ਜਬ ਲੱਗੀ ਸਮਾਧ,
ਗੁਰਸਿੱਖ ਦੀ ਜਦੋਂ ਸ਼ਬਦ ਦੇ ਵਿੱਚ ਸਮਾਧ ਲੱਗ ਜਾਂਦੀ ਹੈ, ਸਮਾਧੀ ਜਦੋਂ ਟਿਕ ਜਾਂਦਾ ਮਨ, ਸ਼ਬਦ ਦੇ ਵਿੱਚ ਜੁੜ ਜਾਂਦਾ ਮਨ, ਤੁਸੀਂ ਕੀ ਕਹੋਗੇ? ਜਦੋਂ ਕਦੇ ਸਮਾਧੀ ਲੱਗਣ ਲੱਗ ਗਈ ਤੁਹਾਨੂੰ ਪਤਾ ਲੱਗੂਗਾ, ਰਾਤ ਨੂੰ ਬੈਠੇ ਸਵੇਰ ਹੁੰਦਿਆਂ ਪਤਾ ਹੀ ਨਹੀਂ ਲੱਗਦਾ, ਤੜਕੇ ਉਹ ਦਿਨ ਚੜ ਗਿਆ, ਕਾਂ ਚਿੜੀਆਂ ਬੋਲਦੇ, ਹੁਣ ਤਾਂ ਬੈਠਾ ਸੀ, ਰਾਤ 9-10 ਵਜੇ ਬੈਠ ਕੇ ਕਾਂ ਚਿੜੀਆਂ ਬੋਲਣ ਲੱਗ ਜਾਂਦੇ ਨੇ, ਬੰਦਾ ਸੋਚਦਾ ਮੈਂ ਤਾਂ ਹੁਣੇ ਹੀ ਬੈਠਾ, ਲੱਗਦਾ ਐਂ ਹੁੰਦਾ ਜਿਵੇਂ ਹਲੇ 10-5 ਮਿੰਟ ਹੀ ਹੋਏ ਨੇ। ਅੱਜ ਮੈਂ ਕਥਾ ਸੁਣਦਿਆਂ ਕਈ ਵਾਰ ਬਾਅਦ 'ਚ ਕਹਿਣਗੇ ਟਾਈਮ ਹੋ ਵੀ ਗਿਆ, ਇੱਥੇ ਆਪਣੀ ਕਥਾ 'ਚ ਸਮਾਧੀ ਲੱਗ ਜਾਂਦੀ ਸਾਰਿਆਂ ਦੀ, ਕਿਉਂਕਿ ਮਨ ਆਪਣਾ ਬਹੁਤ ਖੁਸ਼ ਹੁੰਦਾ ਕਥਾ ਸੁਣ ਕੇ, ਮਨ ਦੀ ਇਕਾਗਰਤਾ ਕਥਾ ਨਾਲ ਬਾਹਲੀ ਹੁੰਦੀ, ਕੀਰਤਨ ਵਿੱਚ ਵੀ ਮਨ ਜੁੜ ਜਾਂਦਾ, ਹੌਲੀ ਹੌਲੀ ਬਾਣੀ ਵਿੱਚ ਮਨ ਜੁੜ ਜਾਂਦਾ, ਇਕਾਗਰਤਾ ਟਿਕਾਓ ਬਣ ਕੇ ਐਸੀ ਸਮਾਧ ਲੱਗਦੀ ਹੈ। ਅਸਲ ਵਿੱਚ ਸਾਰਾ ਸੁੱਖ ਹੈ ਹੀ ਸਮਾਧ ਵਿੱਚ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਕਥਾ ਕਰਕੇ ਆਉਣਾ ਜਾਂ ਕਿਤੇ ਬਹੁਤੇ ਪ੍ਰੋਗਰਾਮ ਹੋਣੇ, ਆ ਕੇ ਥੱਕ ਜਾਣਾ, ਫਿਰ ਅੱਗੇ ਰਾਤ ਦੀ ਕਥਾ ਹਲੇ ਕਰਨੀ ਹੈ, ਮਹਾਂਪੁਰਖ ਕਹਿੰਦੇ ਕੀ ਸੌਣਾ ਛੱਡੋ, ਕਹਿੰਦੇ ਕਰਤਾਰ ਸਿੰਘ 10 ਮਿੰਟ ਮੈਨੂੰ ਬਹਿ ਲੈਣ ਦਿਓ, ਹੁਣ 10 ਮਿੰਟ ਸਮਾਧੀ ਲਾ ਕੇ ਬੈਠ ਜਾਣਾ, 10 ਮਿੰਟਾਂ ਬਾਅਦ ਕਹਿੰਦੇ ਫਰੈਸ਼ ਹੋ ਜਾਈਦਾ। ਸਮਾਧੀ ਆਪਾਂ ਨੂੰ ਫਰੈਸ਼ ਕਰਦੀ, ਕਿਉਂ? ਆਪਾਂ ਕਿੰਨੇ ਹੀ ਥੱਕੇ ਹੋਈਏ, ਜਿੰਨਾ ਮਰਜ਼ੀ ਸੌਂ ਲਓ, ਫਰੈਸ਼ ਨਹੀਂ ਹੁੰਦਾ ਬੰਦਾ, ਕਿਉਂਕਿ ਉਹਨੂੰ ਪੂਰਨ ਤੌਰ 'ਤੇ ਸ਼ਾਂਤੀ ਨਹੀਂ ਮਿਲਦੀ। ਸਮਾਧੀ ਵਿੱਚ ਆਪਣੀ ਪੂਰਨ ਤੌਰ 'ਤੇ ਸ਼ਾਂਤੀ ਮਿਲਦੀ, ਸਰੀਰ ਨੂੰ ਵੀ, ਮਨ ਨੂੰ ਵੀ। ਇਸ ਤਰ੍ਹਾਂ ਮਨ ਟਿਕ ਜਾਂਦਾ ਤਾਂ ਸਮਾਧ ਵਿੱਚ ਮਨ ਨੂੰ 2 ਕੁ ਮਿੰਟ ਸਮਾਧੀ ਲੱਗ ਜਾਂਦੀ, 2-4 ਕੁ ਮਿੰਟ ਹੀ ਸਰੀਰ ਤਾਕਤਵਰ ਹੋ ਜਾਂਦਾ, ਮਨ ਵੀ ਤਾਕਤਵਰ ਹੋ ਜਾਂਦਾ। ਦਵਾਈਆਂ ਤਾਂ ਘਰ ਹੀ ਪਈਆਂ ਸਾਰੀਆਂ, ਪਰ ਉਹਨਾਂ ਦੀ ਵਰਤੋਂ ਨਹੀਂ ਆਪਾਂ ਕਰਦੇ। ਸਤਿਗੁਰੂ ਕਿਰਪਾ ਕਰਨ, ਆਪਾਂ ਵੀ ਹੌਲੀ ਹੌਲੀ ਸਮਾਧ ਵਿੱਚ ਚਲੇ ਜਾਈਏ, ਆਪਾਂ ਨੂੰ ਪਤਾ ਲੱਗੇ ਸਮਾਧੀ ਹੁੰਦੀ ਕੀ ਹੈ।
ਸਾਹਿਬ ਵਧਾਵੇ ਤਨ ਮਨ ਸਾਧ,
ਹੁਣ ਇਹਨੂੰ ਤਨ ਅਤੇ ਮਨ ਨੂੰ ਸਾਧ ਕੇ ਸਮਾਧੀ ਨੂੰ ਵਧਾਉਂਦਾ ਜਾਵੇ। ਪਹਿਲਾਂ 5 ਮਿੰਟ 10 ਮਿੰਟ 20 ਮਿੰਟ 50 ਮਿੰਟ ਘੰਟਾ 2 ਘੰਟੇ ਸਮਾਧੀ ਲਾਉਂਦਾ ਹੀ ਤੁਰਿਆ ਜਾਵੇ। ਜਦੋਂ ਸਮਾਧੀ ਲੱਗਣ ਲੱਗ ਜਾਂਦੀ ਹੈ, ਉਸ ਵਕਤ ਮਨ ਦੀ ਇਕਾਗਰਤਾ ਭਰਪੂਰ ਹੋ ਕੇ ਆਨੰਦ ਆਉਣ ਲੱਗ ਜਾਂਦਾ।
ਅਸ਼ਟ ਜਾਮ ਮਨ ਸ਼ਬਦ ਵਿਖੈ ਜਬ,
ਜਦੋਂ ਅੱਠੇ ਪਹਿਰ ਮਨ ਸ਼ਬਦ ਵਿੱਚ ਜੁੜਨ ਲੱਗ ਜਾਵੇ,
ਪੂਰਨ ਹੋਤ ਸਮਾਧ ਭਲੇ ਤਬ,
ਉਦੋਂ ਸਮਾਧੀ ਸਮਝੋ ਪੂਰਨ ਹੋ ਗਈ। ਹੁਣ ਇਹਦੇ ਵਿੱਚ ਇਹ ਨਹੀਂ ਕਿ ਅੱਖਾਂ ਮੀਚ ਕੇ ਲਾਉਣੀਆਂ, ਹੁਣ ਆਓ ਅਗਲੀ ਸਮਾਧੀ। ਸੋ ਇਹਦੇ ਵਿੱਚ ਵੀ ਐਸਾ ਹੈ ਕਿ ਸਮਾਧੀ ਅੱਖਾਂ ਖੁੱਲੀਆਂ 'ਚ ਲੱਗ ਜਾਂਦੀ ਹੈ, ਅੱਖਾਂ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਬਾਅਦ 'ਚ। ਉਹਨੂੰ ਕਹਿੰਦੇ ਸਹਿਜ ਸਮਾਧ, ਆਨੰਦ ਸੁਖ ਪੂਰੇ ਗੁਰਦੀਨ। ਅੱਖਾਂ ਬੰਦ ਕਰਕੇ ਇੱਕ ਸਮਾਧੀ, ਇੱਕ ਖੁੱਲੀਆਂ ਅੱਖਾਂ ਵਿੱਚ ਸਮਾਧੀ ਲੱਗਦੀ ਹੈ, ਕਿਉਂਕਿ ਮਨ ਸਮਾਧੀ ਵਿੱਚ ਚਲਿਆ ਜਾਂਦਾ, ਸਰੀਰ ਨਾਲ ਕੰਮ ਕਰੀ ਜਾਈਦਾ। ਲੋਗਨ ਸੋ ਮੇਰਾ ਠਾਠਾ ਬਾਗਾ, ਥੋੜ੍ਹਾ ਥੋੜ੍ਹਾ ਕੰਮ ਤਾਂ ਸਰੀਰ ਕਰਨ ਲੱਗ ਜਾਂਦਾ। ਉਹ ਇਹ ਹੈ ਵੀ ਸਪੀਡ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਉਹਦੀ, ਕੰਮ ਕਾਰ ਵੀ ਕਰੀ ਜਾਂਦਾ। ਅਤੇ ਹੁਣ ਬ੍ਰਹਮ ਗਿਆਨ 'ਚ ਜਾ ਕੇ ਸਮਾਧ ਵਿੱਚ ਕੀ ਕਰਦਾ? ਮਨ ਸਮਾਧੀ 'ਚ ਹੈ, ਭਾਂਡੇ ਮਾਂਜੀ ਜਾਂਦਾ ਸੰਗਤ ਦੇ, ਜੋੜੇ ਝਾੜੀ ਜਾਂਦਾ, ਝਾੜੂ ਦੇਈ ਜਾਂਦਾ, ਹੋਰ ਕੰਮ ਵੀ ਕਰੀ ਜਾਂਦਾ, ਸਮਾਧੀ 'ਚ ਗੱਲਾਂ ਬਾਤਾਂ ਵੀ ਕਰ ਲਈਦੀਆਂ। ਫਿਰ ਇਹ ਸਹਿਜ ਸਮਾਧ ਦੀ ਅਵਸਥਾ ਹੁੰਦੀ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਅਸੀਂ ਇੱਕ ਵਾਰ ਇੰਟਰਵਿਊ ਦੇਣੀ, ਅਸੀਂ ਉਹ ਮਾਇਕ ਜਿਹਾ ਲਾਉਣਾ ਸੀ ਉਹਨਾਂ ਦੇ ਕੋਲ, ਜਾਂ ਮੈਂ ਨੇੜੇ ਮੂੰਹ ਕੀਤਾ ਮਾਇਕ ਦੇ, ਸੈੱਟ ਜਿਹਾ ਕਰ ਰਹੇ, ਹਲੇ ਆਉਣੇ ਸੀ ਪੱਤਰਕਾਰ ਜੇ, ਉਹ ਮੈਂ ਨੇੜੇ ਜੇ ਕਰਕੇ ਗੱਲਾਂ ਵੀ ਕਰੀ ਨੇ, ਵਿੱਚੋਂ ਇੱਕ ਆਵਾਜ਼ ਜੀ ਵੀ ਆਈ ਜਾਵੇ। ਮੈਂ ਕਿਉਂਕਿ ਨੇੜੇ ਹੋਣ ਕਰਕੇ ਮੈਂ ਕਿਹਾ ਆ ਕੀ ਨਾਲ ਨਾਲ ਚੱਲੀ ਜਾਂਦਾ? ਕਹਿੰਦੇ ਜਪਜੀ ਸਾਹਿਬ। ਮੈਂ ਨਾਲ ਗੱਲਾਂ ਵੀ ਕਰੀ ਜਾਂਦੇ। ਕਹਿੰਦੇ ਅੰਦਰ ਚੱਲਦਾ ਕੰਠ 'ਚ, ਜਪਜੀ ਸਾਹਿਬ ਕੰਠ ਵਿੱਚ ਆ, ਜ਼ਬਾਨ ਨਾਲ ਬਚਨ ਕਰੀ ਜਾਂਦੇ ਨੇ। ਇਹ ਇੱਕ ਅਵਸਥਾ ਬਣ ਜਾਂਦੀ ਬੰਦੇ ਦੀ। ਜਦੋਂ ਬਹੁਤਿਆਂ ਲੋਕਾਂ ਨੂੰ ਮੈਂ ਦੱਸਦਾ ਉਹਨਾਂ ਦੀ ਅਵਸਥਾ ਇੰਨੀ ਉੱਚੀ ਸੀ, ਉਹ ਅੱਛਾ ਅਵਸਥਾ ਸੀ ਉਹਨਾਂ ਦੀ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇੰਨੀ ਉੱਚੀ ਅਵਸਥਾ ਸੀ। ਇਸ ਕਰਕੇ ਜਿਹੜੀ ਇਹ ਸਹਿਜ ਸਮਾਧ ਵਿੱਚ ਜਾ ਕੇ ਜਦੋਂ ਮਨ ਟੇਕਦਾ, ਉਦੋਂ ਆਪਾਂ ਨਾਲ ਨਾਲ ਸਾਰੇ ਕੰਮ ਵੀ ਕਰੀ ਜਾਂਦੇ ਹਾਂ। ਆ ਬ੍ਰਹਮ ਗਿਆਨੀ ਜਿਹੜੇ ਸਾਰੇ, ਇਹਨਾਂ ਨੂੰ ਮੈਂ ਦੇਖਦਾ ਹੁੰਦਾ, ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ, ਉਹ ਜੇ ਬੂਟਿਆਂ ਦਾ ਧਿਆਨ ਜਾ ਕਰੀ ਜਾਣਾ, ਉਹ ਤਾਂ ਖੁਰਪਾ ਲੈ ਕੇ ਆਪ ਵੀ ਕੰਮ ਕਰੀ ਜਾਣਾ। ਮੈਂ ਨਾਲ ਦੇਖੋ ਕਿੱਡੇ ਵੱਡੇ ਮਹਾਂਪੁਰਖ ਨੇ, ਗੋਡੀ ਕਰੀ ਜਾਣੀ, ਅਤੇ ਉੱਥੇ ਅਚਾਰ ਪੈਣਾ ਢੇਹੂਆਂ ਦਾ, ਉਹ ਤੋੜੀ ਜਾਣੇ ਬੈਠ ਕੇ, ਆ ਜਾ ਤੂੰ ਵੀ ਬਹਿ ਜਾ, ਹਰੇਕ ਨੂੰ ਸੱਦ ਲੈਣਾ, ਸਹਿਜ ਸਮਾਧ ਵਿੱਚ ਹੀ ਕੰਮ ਕਰੀ ਜਾਣਾ। ਬ੍ਰਹਮ ਗਿਆਨੀ ਸਹਿਜ ਸਮਾਧ ਵਿੱਚ ਕਥਾ ਕਰੀ ਜਾਂਦੇ ਹੁੰਦੇ ਆ, ਨਾਲੇ ਸਮਾਧੀ ਲੱਗੀ ਰਹਿੰਦੀ, ਨਾਲੇ ਕਥਾ ਕਰੀ ਜਾਣਗੇ। ਇਹ ਅਵਸਥਾ ਬਹੁਤ ਉੱਚੀ ਹੈ, ਗਾਂਹ ਜਾ ਕੇ ਆਉਂਦੀ ਹੈ। ਇਸੇ ਪ੍ਰਕਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੋਂ ਬੈਠੇ ਸੀ, ਤਾਂ ਉਹ ਹਵਾ ਵਿੱਚੋਂ ਹੀ ਇੱਕ ਮਹਾਂਪੁਰਖ ਪ੍ਰਗਟ ਹੋਇਆ ਇੱਕ ਵਾਰੀ। ਕਹਿੰਦੇ ਮੰਜਾ ਲਿਆਓ, ਮੰਜਾ ਲਿਆਓ, ਜਲਦੀ ਪਲੰਘ 'ਤੇ ਬਿਠਾਇਆ। ਕਹਿੰਦੇ ਮਹਾਂਪੁਰਖ ਉਹ ਮੈਨੂੰ ਕਹਿੰਦੇ ਮੈਂ ਉੱਥੇ ਆ ਜਾਂਦਾ, ਤੁਸੀਂ ਕਾਹਨੂੰ ਆਉਣਾ ਸੀ? ਉਹ ਹੇਮਕੁੰਡ ਦੀਆਂ ਪਹਾੜੀਆਂ 'ਚੋਂ ਆਏ ਸੀਗੇ। ਕਹਿੰਦੇ ਮੈਂ ਤਾਂ ਗੁਰਬਚਨ ਸਿੰਘ ਇੱਕੋ ਹੀ ਗੱਲ ਪੁੱਛਣ ਆਇਆ ਤੈਨੂੰ, ਵੀ ਇੰਨੇ ਉੱਚੇ ਬ੍ਰਹਮ ਗਿਆਨ 'ਚ ਜਾ ਕੇ ਤੂੰ ਕਥਾ ਕਿਵੇਂ ਕਰ ਲੈਂਦਾ? ਕਥਾ ਕਰਨੀ ਤਾਂ ਔਖੀ ਬ੍ਰਹਮ ਗਿਆਨ 'ਚ। ਮਹਾਂਪੁਰਖ ਹੱਸ ਕੇ ਕਹਿੰਦੇ ਜੀ ਤੁਸੀਂ ਤਾਂ ਮੇਰੀ ਪਰਖ ਹੀ ਲੈਣ ਆਇਆ, ਪਤਾ ਤੁਹਾਨੂੰ ਸਾਰਾ ਹੀ ਹੈ। ਕਹਿੰਦੇ ਦੱਸੋ ਤਾਂ ਸਹੀ, ਮੈਂ ਪੁੱਛਣ ਆਇਆ। ਕਹਿੰਦੇ ਮਹਾਂਪੁਰਖੋ, ਬ੍ਰਹਮ ਗਿਆਨ ਜਦ ਹੋ ਜਾਂਦਾ, ਅਗਿਆਨ ਤਾਂ ਆਪਣੇ ਅਧੀਨ ਹੀ ਆ ਨਾ? ਕਹਿੰਦੇ ਹਾਂ ਜੀ। ਕਹਿੰਦੇ ਜਦ ਮੈਂ ਕਥਾ ਕਰਦਾ, ਮੈਂ ਉਦੋਂ ਅਗਿਆਨਤਾ 'ਚ ਆਪੇ ਅਗਿਆਨ ਨੂੰ ਲੈ ਆਉਣਾ ਆਪਣੇ 'ਚ, ਅਗਿਆਨ ਲਿਆ ਕੇ ਮੈਂ ਇਹ ਸੰਗਤਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਕਰਦੇ, ਨਹੀਂ ਤਾਂ ਸਾਰਿਆਂ 'ਚ ਹੀ ਰੱਬ ਦੀ ਦਾ ਹੁੰਦਾ ਨਾ। ਕਹਿੰਦੇ ਮੈਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰਕੇ ਫਿਰ ਕਥਾ ਕਰ ਦਿੰਦਾ, ਉਦੋਂ ਬਾਅਦ ਫਿਰ ਗਿਆਨ 'ਚ ਚਲਿਆ ਜਾਂਦਾ। ਜਿਵੇਂ ਕਹਿੰਦੇ ਐਮ ਐਡ ਕੀਤੀ ਹੋਵੇ ਮਾਸਟਰ ਨੇ, ਪੰਜਾਬੀ ਦਾ ਮਾਸਟਰ ਹੈ, ਸੋ ਇਸ ਪ੍ਰਕਾਰ ਉਹ ਐਡਾ ਬੜਾ ਪ੍ਰੋਫੈਸਰ ਵੀ ਹੈ, ਜੇ ਉਹਦੀ ਡਿਊਟੀ ਲਾ ਦੀ ਆਪਾਂ ਬਲੈਕ ਬੋਰਡ 'ਤੇ ਲੈ ਕੇ ਆ ਬੱਚਿਆਂ ਨੂੰ ਉੜਾੜਾ ਪੜ੍ਹਾਵੇ, ਉਹ ਕਿਤੇ ਉਹਨੂੰ ਉੜਾੜਾ ਭੁੱਲ ਜਾਂਦਾ, ਉਹ ਉੜਾੜਾ ਪੜ੍ਹਾਉਣ ਲੱਗ ਗਿਆ। ਉਹਦਾ ਕੋਈ ਦੋਸਤ ਹੋਰ ਆਇਆ ਉੱਥੇ ਕਲਾਸ ਦੇ ਕਮਰੇ 'ਚ, ਉਹ ਆਹ ਨਿਆਣਾ ਬਣ ਗਿਆ, ਨਿਆਣਿਆਂ ਨੂੰ ਉੜਾੜਾ ਪੜ੍ਹਾਈ ਜਾਂਦਾ, ਤੂੰ ਆਹ ਐਮ ਐਡ ਕੀਤੀ ਹੋਈ, ਪੰਜਾਬੀ ਦੀ ਐਮ ਏ ਕੀਤੀ ਹੋਈ ਹੈ। ਉਹ ਆਪਣੀ ਸਾਰੀ ਗਿਆਨ ਨੂੰ ਭੁੱਲ ਕੇ ਅਗਿਆਨਤਾ 'ਚ ਆ ਕੇ ਬੱਚਿਆਂ ਨੂੰ ਉੜਾੜਾ ਪੜ੍ਹਾ ਦਿੰਦਾ, ਪਰ ਹੈ ਤਾਂ ਐਮ ਏ ਕੀਤੀ ਹੋਈ ਉਹਦੀ। ਇਸੇ ਤਰ੍ਹਾਂ ਬ੍ਰਹਮ ਗਿਆਨ ਵਿੱਚ ਜਾ ਕੇ ਵੀ ਬ੍ਰਹਮ ਗਿਆਨੀ ਵਾਪਸ ਆ ਕੇ ਅਗਿਆਨੀਆਂ ਨੂੰ ਵੀ ਕਥਾ ਸੁਣਾ ਜਾਂਦਾ। ਇਹ ਹੁੰਦੀ ਸਹਿਜ ਸਮਾਧ। ਕੁਛ ਮੈਂ ਜ਼ਿਆਦਾ ਹੀ ਗਾਹਾਂ ਵੱਧ ਗਿਆ ਅੱਜ ਥੋੜ੍ਹਾ ਜਿਹਾ, ਮੈਂ ਚਲੋ ਠੀਕ ਆ ਵੀ ਹੁਣ ਸੰਗਤਾਂ ਸੁਣ ਰਹੀਆਂ ਬਹੁਤ ਜ਼ਿਆਦਾ, ਇਸ ਕਰਕੇ ਮੈਂ ਕਹਿੰਦਾ ਵੀ ਇਹ ਸਾਰੀ ਚੀਜ਼ ਜਿਹੜੀ ਆ ਨਾ, ਕਈ ਵਾਰ ਮੈਨੂੰ ਆਪਦਾ ਹੀ ਡਰ ਲੱਗਦਾ ਅਤੇ ਬਹੁਤਾ ਹੀ ਨਾ ਗਾਹਾਂ ਵੱਧ ਜਾਂ, ਸੁਣਾਈ ਨਾ ਜਾਵਾਂ ਸਾਰਾ ਕੁਛ, ਪਰ ਫਿਰ ਮੈਨੂੰ ਇਹ ਹੁੰਦਾ ਕਿ ਸਾਰੇ ਸੁਣ ਲੈਣਗੇ, ਚੰਗੀ ਗੱਲ ਹੈ। ਸਤਿਗੁਰੂ ਕਹਾ ਰਹੇ ਨੇ, ਦਾਸ ਕਹਿ ਰਿਹਾ, ਦਾਸ ਕੀ ਚੀਜ਼ ਆ? ਕੁਛ ਵੀ ਨਹੀਂ, ਮਿੱਟੀ ਦਾ ਢੇਰ ਜਿਹਾ। ਐਵੇਂ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਸੰਗਤ ਨੂੰ ਉਪਦੇਸ਼ ਕਰਦੇ ਆ।
ਦੋਹਰਾ ਭਗਤ ਯੋਗ ਇਹ ਜਾਨੀ ਹੈ, ਕਲਮ ਹੈ ਪੰਥ ਸੁਖੇਨ।
ਕਲਯੁਗ ਦੇ ਵਿੱਚ ਇਹ ਆਪਣਾ ਖਾਲਸਾ ਪੰਥ ਸਭ ਤੋਂ ਵਧੀਆ ਹੈ, ਇਹ ਪੰਥ ਰਸਤਾ ਵਧੀਆ ਹੈ ਕਿ ਭਗਤ ਯੋਗ ਨੂੰ ਕਮਾਓ ਕਲਯੁਗ ਵਿੱਚ। ਸ਼ਬਦ ਦੇ ਨਾਲ ਜੁੜੋ, 24 ਘੰਟੇ ਸ਼ਬਦ ਦੀ ਸਮਾਧ ਵਿੱਚ ਰਹੋ, ਮਨ ਕਿਤੇ ਜਾਂਦਾ ਹੀ ਨਹੀਂ ਹੈ। ਫਿਰ
ਕਸ਼ਟ ਜੋਗ ਦੋ ਸਤਰ ਅਹਿ ਹੋਏ ਨਾ ਜੇ ਨੰਕੇਨ,
ਕਹਿੰਦੇ ਕਸ਼ਟ ਜੋਗ ਕਿਉਂਕਿ ਬਹੁਤਾ ਜ਼ਿਆਦਾ ਔਖਾ ਹੈ। ਇਹ ਜੇਨ ਕੇਨ ਕਿਸੇ ਤੋਂ ਹੁੰਦਾ ਨਹੀਂ, ਕਿਸੇ ਤੋਂ ਜਿਵੇਂ ਜਿਸ ਕਿਸੇ ਤੋਂ ਹੋਰ ਨਹੀਂ ਹੁੰਦਾ, ਹਰੇਕ ਕਿਸੇ ਤੋਂ ਨਹੀਂ ਹੁੰਦਾ। ਵੈਸੇ ਉਹਦਾ ਸਵਾਦ ਬੜਾ ਕਸ਼ਟ ਜੋਗ ਦਾ, ਪਰ ਉਹ ਉਹੀ ਕਰ ਸਕਦਾ ਜਿਹੜਾ ਇਹਨਾਂ ਲਾਈਨਾਂ ਵਿੱਚ ਜ਼ਿਆਦਾ ਰਿਹਾ ਹੋਵੇ। ਹੁਣ ਗ੍ਰਿਸਤੀ ਬੰਦਾ ਵਿਚਾਰਾ ਕੰਮ ਵੀ ਕਰਨੇ, ਹੋਰ ਵੀ ਕਰਨੇ, ਨਿਆਣੇ ਵੀ ਪਾਲਣੇ ਆ, ਪਰ ਉਹ ਸਹਿਜ ਸਮਾਧ ਵਿੱਚ ਤਾਂ ਕੰਮ ਕਰ ਸਕਦਾ, ਪਰ ਕਸ਼ਟ ਜੋਗ ਨੂੰ ਕੋਈ ਕੋਈ ਮਹਾਂਪੁਰਖ ਕਮਾਉਂਦਾ ਹੈ।
ਜੋ ਪਈ ਸ੍ਰੀ ਗੁਰਮੁਖ ਤੇ ਸੁਣੋ ਉਪਦੇਸੋ,
ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਮੁਖ ਵਿੱਚੋਂ ਰਾਜਾ ਸ਼ਿਵਨਾਭ ਸੰਗਲਾ ਦੀਪ ਵਾਲੇ ਨੇ ਜਦੋਂ ਉਪਦੇਸ਼ ਸੁਣਿਆ,
ਹੱਥ ਜੋੜ ਪੱਗ ਪਰਿਓ ਨਰੇਸੋ,
ਹੱਥ ਜੋੜ ਕਰਕੇ ਰਾਜਾ ਚਰਨਾਂ ਤੇ ਢਹਿ ਪਿਆ। ਸਾਰੀ ਸੰਗਤ ਨੇ ਉਪਦੇਸ਼ ਸੁਣਿਆ। ਉੱਥੇ ਮਹਾਰਾਜ ਨੇ ਬਹੁਤ ਗਿਆਨ ਦਿੱਤਾ ਸੀ ਸੰਗਤ ਨੂੰ।
ਸਿੱਖੋ ਚਾਹਤ ਜੋਗ ਬਹੋਰੀ,
ਫਿਰ ਕਹਿਣ ਲੱਗਾ ਮਹਾਰਾਜ ਜੀ ਜੇ ਕਿਰਪਾ ਕਰੋ ਮੈਂ ਕਸ਼ਟ ਜੋਗ ਵੀ ਕਰਨਾ, ਚਲੋ ਇਹ ਸਹਿਜ ਜੋਗ ਵੀ ਤਾਂ ਕਰੂੰਗਾ ਹੀ ਕਰੂੰਗਾ। ਸਤਿਗੁਰੂ ਕਹਿੰਦੇ ਇਹ ਤਾਂ ਤੁਹਾਡੀ ਖੁਸ਼ੀ ਹੈ ਭਾਈ। ਕਹਿੰਦਾ ਮਹਾਰਾਜ ਮੈਂ ਕਸ਼ਟ ਜੋਗ ਵੀ ਸਿਖਾਓ ਜੀ।
ਜਿਹਦੇ ਲਾਲਸਾ ਜਾਹੇ ਨਾ ਥੋਰੀ,
ਜਿਹਦੇ ਮਨ ਦੇ ਅੰਦਰ ਥੋੜੀ ਲਾਲਸਾ ਨਹੀਂ ਸੀ, ਬਹੁਤ ਜ਼ਿਆਦਾ ਲਾਲਸਾ ਸੀ ਮਨ ਦੇ ਅੰਦਰ।
ਦੋਹਰਾ ਸ੍ਰੀ ਗੁਰ ਪਦ ਨਖ ਕ੍ਰਾਂਤ ਜੋ ਚਿੰਤਾ ਮਨ ਵਹਿ ਸਮਾਨ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਰਨਾਂ ਦੇ ਨੌਹਾਂ ਦੀ ਜੋ ਕ੍ਰਾਂਤੀ ਹੈ ਨਾ, ਉਹ ਚਿੰਤਾਮਣੀ ਦੇ ਸਮਾਨ ਹੈ ਭਾਈ।
ਚਿਤਵੇ ਮੰਗਲ ਸਰਬਦਾ ਵਿਘਨ ਦੋਖ ਗਨ ਹਾਨ,
ਜਿਹਨੂੰ ਚਿਤਵਣ ਨਾਲ ਸਾਰੇ ਵਿਘਨਾਂ ਤੇ ਪਾਪਾਂ ਦਾ ਨਾਸ ਹੁੰਦਾ, ਸਦਾ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ।
ਜੋ ਪਈ ਸੁਣਕਰ ਸ੍ਰੀ ਗੁਰ ਕੋ ਉਪਦੇਸਾ,
ਸੁਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼,
ਹੱਥ ਬੰਦ ਦੁਆ ਕਹਿਤ ਨਰੇਸਾ,
ਦੋਵੇਂ ਹੱਥ ਜੋੜ ਕਰਕੇ ਨਰੇਸ਼ ਤੋਂ ਭਾਵ ਰਾਜਾ ਕਹਿਣ ਲੱਗਿਆ,
ਮਨ ਨਿਰਮਲ ਕੇ ਮਾਰਗ ਦੋ,
ਮਨ ਨਿਰਮਲ ਕਰਨ ਦੇ ਜਿਹੜੇ ਨਾ ਮਾਰਗ ਰਸਤੇ ਦੋ ਹੀ ਹਨ,
ਕਰੁਣਾ ਕਰ ਬਖਸੋ ਦੁੱਖ ਖੋ,
ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ, ਦੋਵੇਂ ਬਖਸ਼ਿਸ਼ ਕਰ ਦਿਓ, ਦੁੱਖ ਦਾਸ ਹੋ ਜਾਣ।
ਕਰੋ ਸਰਬ ਮਮ ਦੇ ਸਨਿਹਾਲਾ,
ਮਹਾਰਾਜ ਜੀ ਕਿਰਪਾ ਕਰੋ ਮੇਰਾ ਸਾਰਾ ਦੇਸ਼ ਹੀ ਕਿਰਤਾਰਥ ਕਰ ਦਿਓ, ਨਿਹਾਲ ਕਰ ਦਿਓ।
ਤੁਮ ਸਮਾਨ ਨਹਿਆਨ ਕਿਰਪਾਲਾ,
ਤੁਹਾਡੇ ਸਮਾਨ ਹੋਰ ਕੋਈ ਕਿਰਪਾਲੂ ਨਹੀਂ ਹੈ ਜੀ।
ਕਰੋ ਸਦੀਵ ਵਾਸ ਮੁਝ ਸਦਨਾ,
ਸਦੀਵ ਕਾਲ ਮੇਰੇ ਘਰ ਦੇ ਵਿੱਚ ਹੀ ਤੁਸੀਂ ਇੱਥੇ ਰਹੋ ਜੀ।
ਅਰਖੋਂ ਹੀਰ ਕਮਲ ਸੰਬਦਨਾ,
ਤੁਹਾਡਾ ਕਮਲ ਸਰੀਖਾ ਚਿਹਰਾ ਦੇਖ ਕੇ ਮੈਂ ਖੁਸ਼ ਹੁੰਦਾ ਹਾਂ ਜੀ।
ਜਿਸ ਪ੍ਰਕਾਰ ਤੁਮ ਕਿਤਨੇ ਕੋਸਾ,
ਜਿਸ ਪ੍ਰਕਾਰ ਆਪ ਜੀ ਕਿੰਨੇ ਕੋਹ ਚੱਲ ਕੇ ਆਏ ਹੋ,
ਚੱਲ ਆਏ ਨਿਜ ਦੇਣ ਭਰੋਸਾ,
ਮੈਨੂੰ ਆਪਣਾ ਭਰੋਸਾ ਦੇਣ ਲਈ ਏਡੀ ਦੂਰ ਚੱਲ ਕੇ ਆਏ ਹੋ,
ਤੁਸੀਂ ਪ੍ਰਕਾਰ ਰਹਿਣ ਅਬ ਕੀਜੈ,
ਉਸੇ ਪ੍ਰਕਾਰ ਹੁਣ ਰਹਿਣਾ ਕਰੋ ਮਹਾਰਾਜ ਜੀ ਮੇਰੇ ਕੋਲੇ ਜੀ।
ਸਰਬ ਦੇਸ਼ ਉਪਦੇਸ਼ ਦੀਜੈ,
ਮੇਰੇ ਸਾਰੇ ਦੇਸ਼ ਨੂੰ ਹੀ ਉਪਦੇਸ਼ ਦਿਓ ਮਹਾਰਾਜ ਜੀ।
ਪ੍ਰੇਮ ਬਿਨਾ ਸਨ ਬਾਣੀ ਸੁਣ ਕੇ,
ਸੋ ਪ੍ਰੇਮ ਸਹਿਤ ਜਦੋਂ ਬੇਨਤੀ ਕੀਤੀ ਨਾ ਇਹ ਬਾਣੀ ਸੁਣ ਕੇ,
ਪਗ ਪਹਲ ਦੀਨੀ ਸਿੱਖ ਗੁਣ ਕੈ,
ਮਹਾਰਾਜ ਨੇ ਆਪਣਾ ਸਿੱਖ ਜਾਣ ਕੇ ਉਹਨਾਂ ਨੂੰ ਚਰਨ ਪਹੁਲ ਦੀ ਬਖਸ਼ਿਸ਼ ਕੀਤੀ,
ਧਰਮਸ਼ਾਲ ਮਹਿਕੀਨ ਬਸੇਰਾ,
ਧਰਮਸ਼ਾਲਾ ਦੇ ਵਿੱਚ ਵੀ ਬਸੇਰਾ ਕੀਤਾ,
ਸਰਬ ਦੇਸ਼ ਹੋਵਤ ਪਾਚੇਰਾ,
ਸਾਰਾ ਦੇਸ਼ ਹੀ ਉਹਨਾਂ ਦਾ ਸੇਵਕ ਬਣ ਗਿਆ ਮਹਾਰਾਜ ਦਾ।
ਭੂਪਤ ਯੋਗ ਦੇਣ ਕੇ ਰਾਜਾ,
ਕਾਜਾ ਕਹਿਣ ਲਿਓ ਭੂਪਤ ਯੋਗ ਦੇਣ ਕੇ, ਕਾਜਾ ਰਾਜੇ ਨੂੰ ਯੋਗ ਜਿਹੜਾ ਸੀ ਯੋਗ ਵਿਦਿਆ ਸਿਖਾਉਣ ਲਈ,
ਪ੍ਰਾਣ ਸਗਲੀ ਗ੍ਰੰਥ ਸੋ ਸਾਜਾ,
ਪ੍ਰਾਣ ਸੰਗਲੀ ਗ੍ਰੰਥ ਜਿਹੜਾ ਬਣਾਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪਿਆ ਵੀ ਗਿਆ ਪ੍ਰਾਣ ਸੰਗਲੀ, ਪਰ ਭਾਈ ਵੀਰ ਸਿੰਘ ਆਪਣੀ ਖੋਜ ਵਿੱਚ ਲਿਖਦੇ ਨੇ ਜਦ ਪ੍ਰਾਣ ਸੰਗਲੀ ਦੀ ਖੋਜ ਕਰੀਏ ਤਾਂ ਅਖੀਰ ਪ੍ਰਾਣੀ ਲਿਖਤ ਪੁਰਾਤਨ ਜਨਮ ਸਾਖੀ ਵਿੱਚ ਮਿਲਦੀ ਹੈ। ਉੱਥੇ ਪ੍ਰਾਣ ਸੰਗਲੀ ਦਾ ਨਮੂਨਾ ਦਿੱਤਾ ਜਿਸ ਵਿੱਚ ਉਨਮਨੀ ਅਵਸਥਾ ਦਾ ਜ਼ਿਕਰ ਹੈ, ਜਿਸ ਦਾ ਮਤਲਬ ਮਨ ਦੀ ਉਹ ਦਸ਼ਾ ਜਦ ਮਨ ਆਸ ਅੰਦੇਸ਼ੇ ਤੋਂ ਨਿਕਲ ਕੇ ਉੱਚਾ ਹੋ ਕੇ ਜਿਸ ਉੱਚੀ ਅਵਸਥਾ ਵਿੱਚ ਰਹਿੰਦਾ, ਚੜੀ ਹੋਈ ਸੁਰਤ ਦੀ ਦਸ਼ਾ, ਉਹਦਾ ਨਮੂਨਾ ਇਹ ਦੱਸਦੇ ਨੇ ਕਿ ਉਨ ਮਨ ਸੁੰਨ ਸੁੰਨ ਸਭ ਕਹੀ ਹੈ, ਉਨ ਮਨ ਹਰਖ ਸੋਗ ਨਹੀਂ ਰਹੀ ਹੈ, ਉਨ ਮਨ ਆਸ ਅੰਦੇਸ਼ਾ ਨਹੀਂ ਵਿਆਪਤ, ਉਨ ਮਨ ਵਰਨ ਚਿਹਨ ਨਹੀਂ ਜਾਪਤ, ਉਨ ਮਨ ਕਥਾ ਕੀਰਤ ਨਹੀਂ ਬਾਣੀ, ਉਨ ਮਨ ਰਹਿਤਾ ਸੁਨ ਧਿਆਨੀ, ਉਨ ਮਨ ਆਪਣਾ ਆਪ ਨਾ ਜਾਣਿਆ, ਨਾਨਕ ਉਨ ਮਨ ਸਿਉ ਮਨ ਮਾਨਿਆ, ਉਨ ਮਨ ਮਾਤਾ ਪਿਤਾ ਨਹੀਂ ਕੋਈ, ਉਨ ਮਨ ਸੁਰਤ ਸਿੱਧ ਨਹੀਂ ਲੋਈ, ਉਨ ਮਨ ਮਾਇਆ ਮਮਤਾ ਨਾ ਹੋਤੀ, ਉਨ ਮਨ ਸੁਨ ਦੇਹੁਰੀ ਨਹੀਂ ਹੋਤੀ, ਉਨ ਮਨ ਗਿਆਨ ਧਿਆਨ ਨਾ ਵਿਚਾਰੇ, ਉਨ ਮਨ ਮੁਕਤ ਬੈਕੁੰਠ ਨਾ ਉਤਾਰੇ, ਉਨ ਮਨ ਭਾਉ ਭਗਤ ਨਹੀਂ ਕਾਈ, ਨਾਨਕ ਉਨ ਮਨ ਸਿਉ ਉਨ ਹੂੰ ਬਣ ਆਈ। ਇਹ ਸਭ ਤੋਂ ਪੁਰਾਣੀ ਪ੍ਰਾਣ ਸੰਗਲੀ ਇਹ ਹੋ ਸਕਦੀ, ਪੰਜਵੇਂ ਪਾਤਸ਼ਾਹ ਦੇ ਪ੍ਰਸੰਗ ਵਿੱਚ ਜ਼ਿਕਰ ਆ ਕਿ ਉਹਨਾਂ ਨੇ ਪੈੜੇ ਨਾਮੇ ਸਿੱਖ ਨੂੰ ਘੱਲ ਕੇ ਪ੍ਰਾਣ ਸੰਗਲੀ ਸੰਗਲਾ ਦੀਪ ਤੋਂ ਮੰਗਾਈ, ਪਰ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਚੜ੍ਹਾਈ, ਉਸ ਵਕਤ ਉਹ ਡੁਬੋ ਦਿੱਤੀ ਗਈ। ਸੋ ਮੰਗਾਏ ਜਲ ਕਰਿਓ ਪ੍ਰਵਾਹ, ਕਿਉਂ ਇਹ ਗੱਲ ਹੋਰ ਪ੍ਰਚਲਿਤ ਪ੍ਰਾਣ ਸੰਗਲੀਆਂ ਦੇ ਦਾਅਵੇ ਨੂੰ ਇੱਕੋ ਵੇਰ ਉਠਾ ਦਿੰਦੀ ਹੈ। ਜੇ ਕਦੇ ਸ੍ਰੀ ਗੁਰੂ ਅਰਜਨ ਦੇਵ ਜੀ ਉਸ ਪੋਥੀ ਨੂੰ ਗੁਰੂ ਨਾਨਕ ਸਾਹਿਬ ਦੀ ਰਚਿਤ ਸਹੀ ਕਰਦੇ ਤਾਂ ਉਹਨੂੰ ਜ਼ਰੂਰ ਗੁਰੂ ਗ੍ਰੰਥ ਸਾਹਿਬ ਦੇ ਚੜ੍ਹਾ ਦਿੰਦੇ, ਉਹਦਾ ਤ੍ਰਿਸਕਾਰ ਨਾ ਕਰਦੇ। ਇਹ ਕਦੇ ਹੋ ਨਹੀਂ ਸਕਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਅਸਲੀ ਕਿਸੇ ਹੀ ਰਚਨਾ ਨਾਲ ਪੰਚਮ ਗੁਰੂ ਸਾਹਿਬ ਵਿਖੇਵਾਂ ਦਿਖਾਲਦੇ ਜਾਂ ਉਹਨੂੰ ਕਾਇਮ ਨਾ ਰੱਖਦੇ। ਸੋ ਉੱਪਰਲੇ ਅੰਕ 7 ਮੁਜਬ ਗੁਰੂ ਨਾਨਕ ਦੇਵ ਜੀ ਨੇ ਪ੍ਰਾਣ ਸੰਗਲੀ ਡੋਬੀ ਜਾਣ ਵਾਸਤੇ ਰਾਜੇ ਨੂੰ ਨਹੀਂ ਸੀ ਕਹਿਣਾ ਕਿ ਸਾਡੇ ਸਿੱਖ ਨੂੰ ਦੇ ਦੇਣੀ, ਉਹ ਜ਼ਰੂਰ ਕੋਈ ਕਿਸੇ ਦੀ ਹੋਰ ਰਚਿਤ ਹੋਣੀ ਹੈ। ਸੋ ਜਿੰਨੀਆਂ ਰਚਨਾ ਇਸ ਨਾਮ ਹੇਠ ਹੁਣ ਤੱਕ ਮਿਲਦੀਆਂ ਉਹ ਇਸ ਲਈ ਸਤਿਗੁਰਾਂ ਦੀਆਂ ਨਹੀਂ ਸਮਝਣੀਆਂ ਚਾਹੀਏ, ਔਰ ਉਹਨਾਂ ਅਨੁਸਾਰ ਕੀਤੇ ਅਭਿਆਸ ਵੀ ਕਈ ਵਾਰ ਸਿਹਤ ਲਈ ਸੁਖਦਾਈ ਨਹੀਂ ਹੋਏ। ਸਿੱਖਾਂ ਨੂੰ ਅਮਲ ਕੇਵਲ ਗੁਰੂ ਦੀ ਬਾਣੀ ਤੇ ਕਰਨਾ ਚਾਹੀਏ, ਜੋ ਪੰਚਵੇਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਗੁਰਬਾਣੀ ਅਨੁਸਾਰ ਆਪਾਂ ਨੂੰ ਦੱਸਿਆ, ਔਰ ਜਿਹੜਾ ਆਪਾਂ ਨੇ ਭਗਤ ਯੋਗ ਸੁਣਿਆ ਉਹੀ ਠੀਕ ਹੈ। ਤੋ ਜਿਹੜਾ ਹੈ ਕਸ਼ਟ ਯੋਗ, ਕਸ਼ਟ ਯੋਗ ਕਰਨ ਤਾਂ ਲੋਕ ਬਹਿ ਜਾਂਦੇ ਨੇ, ਉਹਦਾ ਨੁਕਸਾਨ ਹੁੰਦਾ, ਕਿਉਂ ਉਸਤਾਦ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ। ਜੇ ਉਸਤਾਦ ਤੋਂ ਬਿਨਾਂ ਕਸ਼ਟ ਯੋਗ ਕਰਾਂਗੇ ਫਿਰ ਕਸ਼ਟ ਹੀ ਪਾਵਾਂਗੇ। ਇਸ ਕਰਕੇ ਜਿਹੜਾ ਆਪਾਂ ਸੁਣਿਆ ਸ਼ਬਦ ਵਿੱਚ ਸਮਾਧੀ ਲਾਉਣੀ, ਇਹ ਸਭ ਤੋਂ ਵਧੀਆ ਯੋਗ ਹੈ। ਪਰ ਇਹਨੂੰ ਕਹਿੰਦੇ ਭਗਤ ਯੋਗ, ਜਿਹੜਾ ਖਾਲਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਇਉਂ ਮਹਾਰਾਜ ਜੀ ਨੇ ਆਪਣੇ ਉੱਤੇ ਮਿਹਰ ਭਰਿਆ ਹੱਥ ਰੱਖਿਆ। ਸੋ ਸ਼ਰਵਣ ਕਰਾਂਗੇ ਹੁਣ, ਸਤਿਗੁਰੂ ਕੱਲ੍ਹ ਨੂੰ ਕਿਰਪਾ ਕਰਨਗੇ ਔਰ ਸਤਿਗੁਰੂ ਜੀ ਕਿਰਪਾ ਕਰਨਗੇ, ਮਿਹਰ ਭਰਿਆ ਹੱਥ ਰੱਖਣਗੇ। ਅੱਗੇ ਪੰਕਤੀਆਂ ਨੇ 113 ਧਿਆਏ ਬਖਾਨੇ, ਜੇ ਪੜ੍ਹ ਯੋਗਿੰਗ ਕਲਾ ਸਭ ਜਾਣੇ, ਉਹਦੇ 'ਚ ਮੈਂ ਪੜ੍ਹਿਆ, ਪ੍ਰਾਣ ਸੰਗਲੀ ਲੈ ਕੇ ਪੜ੍ਹੀ ਵੀ ਆ, 113 ਧਿਆ ਵੀ ਹੈਗੇ ਆ, ਅਤੇ ਯੋਗ ਕਲਾ ਦੱਸੀ ਆ। ਯੋਗ ਕਲਾ ਨਾਲ ਸਾਡਾ ਕੋਈ ਜ਼ਿਆਦਾ ਸੰਬੰਧ ਨਹੀਂ ਹੈ, ਸਾਡੇ ਤਾਂ ਬਸ ਇਹ ਸ਼ਬਦ ਦੀ ਸੁਰਤ ਲਾਉਣੀ, ਸਮਾਧੀ ਲਾਉਣੀ ਸਭ ਤੋਂ ਵੱਡਾ ਸੰਬੰਧ ਹੈ।